ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਮੁਸਲਮਾਨਾਂ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ। ਬੰਦੇ ਸੇ ਜੇ ਪਵੈ ਵਿੱਚ ਬੰਦੀ, ਵੇਖਣ ਕਉ ਦੀਦਾਰ। ਮੁਸਲਮਾਨਾਂ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ। ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ। ਹਿੰਦੂ ਸਾਲਾਹੀ ਸਾਲਾਹਨ, ਦਰਸ਼ਨ ਰੂਪ ਅਪਾਰ। ਤੀਰਥ ਨਾਵੈ ਅਰਚਾ ਪੂਜਾ, ਅਗਰ ਵਾਸ ਬਹਿਕਾਰ। ਜੋਗੀ ਸੁਨ ਧਿਆਵਨ ਜੇਤੇ, ਅਲਖ ਨਾਮ ਕਰਤਾਰ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਤੀਆ ਮਨ ਸੰਤੋਖ ਉਪਜੈ, ਦੇਣ ਕੈ ਵਿਚਾਰ। ਦੇ ਮੰਗੈ ਸਹਸਾ ਗੂਣਾ, ਸ਼ੋਭ ਕਰੇ ਸੰਸਾਰ। ਚੋਰਾ ਜਾਰਾ ਤੈ ਕੂੜਿਆਰਾ, ਖਰਾਬਾ ਵੇਕਾਰ। ਇੱਕ ਹੁੰਦਾ ਖਾਏ ਚੱਲੈ ਐ ਥਾਉ, ਤਿਨਾ ਭੇ ਕਾਈ ਕਾਰ। ਜਲ ਥਲ ਜੀਆ ਪੁਰੀਆ ਲੋਵਾ, ਆਕਾਰਾ ਆਕਾਰ। ਓਏ ਜੇ ਆਖੈ ਸੋ ਤੂੰ ਹੈ ਜਾਣ ਹੈ, ਤਿਨਾ ਭੇ ਤੇਰੀ ਸਾਰ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਨਾਨਕ ਭਗਤਾਂ ਭੁੱਖ ਸਾਲਾਹਣ, ਸੱਚ ਨਾਮ ਆਧਾਰ। ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆ ਪਾਸ਼ਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠੇ ਹੋਏ ਸਤਸੰਗੀ ਜਣੋ ਜੀ, ਫਤਿਹ ਦੀ ਸਾਂਝ ਬਖਸ਼ਿਸ਼ ਕਰੋ ਸਾਰੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਮੁੱਖ ਵਾਕ ਜੋ ਸਾਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਚੋਂ ਬਖਸ਼ਿਸ਼ ਹੋਇਆ ਹੈ, ਉਹ ਅਸਾਂ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਾਧ ਸੰਗਤ, ਗੁਰੂ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਜਿਹੜਾ ਮੁੱਖ ਵਾਕ ਹੈ, ਆਸਾ ਦੀ ਵਾਰ ਵਿੱਚੋਂ ਹੈ, ਛੇਵੀਂ ਪੌੜੀ ਹੈ। ਛੇਵੀਂ ਪੌੜੀ ਦੇ ਨਾਲ ਜਿਹੜੇ ਸਲੋਕ ਹਨ ਉਹ ਵੀ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲੋਂ ਉਚਾਰਨ ਕੀਤੇ ਹੋਏ ਹਨ। ਇਸ ਪਾਵਨ ਸ਼ਬਦ ਵਿੱਚ ਧਾਰਮਿਕ ਲੋਕਾਂ ਦਾ ਵੀ ਜ਼ਿਕਰ ਕੀਤਾ ਗੁਰੂ ਨਾਨਕ ਸਾਹਿਬ ਨੇ, ਦੁਨਿਆਵੀ ਲੋਕਾਂ ਦਾ ਵੀ ਜ਼ਿਕਰ ਕੀਤਾ। ਉਸ ਵੇਲੇ ਤਿੰਨ ਹੀ ਧਰਮ ਮਸ਼ਹੂਰ ਸਨ ਜਿਨ੍ਹਾਂ ਦੀ ਗੱਲ ਚੱਲਦੀ ਸੀ ਭਾਰਤ ਵਿੱਚ। ਵੈਸੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਧਰਮ ਇੱਕ ਹੀ ਹੈ, ਪਰ ਕੋਈ ਆਂਦਾ ਸਾਡਾ ਇਹ ਧਰਮ ਹੈ, ਕੋਈ ਆਂਦਾ ਇਹ ਧਰਮ ਹੈ। ਤਿੰਨ ਧਰਮ ਉਸ ਵੇਲੇ ਮਸ਼ਹੂਰ ਸਨ, ਇੱਕ ਤੇ ਮੁਸਲਮਾਨ, ਹਿੰਦੂ ਅਤੇ ਯੋਗੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਕਈ ਅਜਿਹੇ ਸ਼ਬਦ ਹਨ, ਇੱਕ ਨਹੀਂ ਬਹੁਤ, ਉਹਨਾਂ ਵਿੱਚ ਇਹਨਾਂ ਤਿੰਨਾਂ ਦੀ ਗੱਲ ਕੀਤੀ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇਂ ਜੀਆਂ ਕਾਏ, ਜੋਗੀ ਜੁਗਤ ਜਾਣੇ ਅੰਧ, ਤਿੰਨੇ ਉਜਾੜੇ ਕਾਪਨ। ਇਸ ਪਾਵਨ ਸ਼ਬਦ ਵਿੱਚ ਵੀ ਹਜ਼ੂਰ ਨੇ ਸਭ ਤੋਂ ਪਹਿਲਾਂ ਉਹਨਾਂ ਤਿੰਨਾਂ ਦਾ ਜ਼ਿਕਰ ਕੀਤਾ ਹੈ। ਦੋ ਪੰਕਤੀਆਂ ਹਜ਼ੂਰ ਸੱਚੀ ਸਰਕਾਰ ਨੇ ਮੁਸਲਮਾਨਾਂ ਦੇ ਪ੍ਰਥਾਏ ਉਚਾਰਨ ਕੀਤੀਆਂ ਨੇ, ਦੋ ਪਾਵਨ ਪਵਿੱਤਰ ਪੰਕਤੀਆਂ ਹਜ਼ੂਰ ਨੇ ਹਿੰਦੂ ਵੀਰਾਂ ਦੇ ਸੰਬੰਧ ਵਿੱਚ ਉਚਾਰਨ ਕੀਤੀਆਂ, ਦੋ ਪੰਕਤੀਆਂ ਯੋਗੀਆਂ ਦੇ ਸੰਬੰਧ ਵਿੱਚ ਹਜ਼ੂਰ ਨੇ ਉਚਾਰਨ ਕੀਤੀਆਂ, ਦੋ ਪੰਕਤੀਆਂ ਉਹਨਾਂ ਬਾਰੇ ਉਚਾਰਨ ਕੀਤੀਆਂ ਨੇ ਚੋਰਾਂ ਬਾਰੇ, ਝੂਠਿਆਂ ਅਤੇ ਜਿਹੜੇ ਵੇਕਾਰੀ ਲੋਕ ਹਨ ਉਹਨਾਂ ਦੇ ਪ੍ਰਥਾਏ ਵੀ ਹਜ਼ੂਰ ਨੇ ਇਸ ਸ਼ਬਦ ਦੇ ਦੋ ਪੰਕਤੀਆਂ ਉਚਾਰਨ ਕੀਤੀਆਂ। ਇਹਨਾਂ ਦੀ ਗੱਲ ਕਰਕੇ ਹਜ਼ੂਰ ਫਿਰ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਆਮ ਮਨੁੱਖਾਂ ਦੀ ਵੀ ਗੱਲ ਕੀਤੀ ਹੈ, ਸਾਰਿਆਂ ਦੀ ਗੱਲ ਕਰਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਫਿਰ ਪ੍ਰਭੂ ਦੇ ਭਗਤਾਂ ਦੀ ਗੱਲ ਕੀਤੀ ਹੈ। ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਸਾਰੀ ਸੰਗਤ ਕਿਰਪਾ ਕਰੋ, ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਹੋਰ ਕਿਰਪਾ ਕਰੋ, ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ।
ਆਸਾ ਦੀ ਵਾਰ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਸਲੋਕ ਹੈ।
ਮੁਸਲਮਾਨਾ ਸਿਫਤ ਸ਼ਰੀਅਤ, ਪੜ ਪੜ ਕਰਹਿ ਵਿਚਾਰ।
ਹਜ਼ੂਰ ਕਹਿੰਦੇ ਨੇ ਜਿਹੜੇ ਮੁਸਲਮਾਨ ਹਨ ਉਹ ਆਪਣੀ ਸ਼ਰ੍ਹਾ ਨੂੰ ਸਭ ਤੋਂ ਚੰਗਾ ਜਾਣਦੇ ਨੇ, ਸ਼ਰ੍ਹਾ ਨੂੰ ਪੜ੍ਹਦੇ ਨੇ, ਸ਼ਰ੍ਹਾ ਦੀ ਵਿਚਾਰ ਕਰਦੇ ਨੇ, ਤੇ ਪੜ੍ਹ ਪੜ੍ਹ ਕੇ ਜਿਹੜੀ ਵਿਚਾਰ ਕਰਦੇ ਨੇ ਉਹ ਅਗਲੀ ਪੰਕਤੀ ਵਿੱਚ ਹੈ। ਹਾਂਜੀ।
ਬੰਦੇ ਸੇ ਜੇ ਪਵਹਿ ਵਿੱਚ ਬੰਦੀ, ਵੇਖਣ ਕਉ ਦੀਦਾਰ।
ਮਹਾਰਾਜ ਕਹਿੰਦੇ ਨੇ ਸ਼ਰ੍ਹਾ ਪੜ੍ਹਦੇ ਨੇ, ਸ਼ਰ੍ਹਾ ਨੂੰ ਚੰਗਾ ਕਰਕੇ ਜਾਣਦੇ ਨੇ, ਤੇ ਫਿਰ ਉਹ ਕਹਿੰਦੇ ਨੇ ਵੀ ਸ਼ਰ੍ਹਾ ਦੇ ਮੁਤਾਬਕ ਬੰਦਾ ਉਹੀ ਹੈ ਜਿਹੜਾ ਸ਼ਰ੍ਹਾਂ ਦੇ ਵਿੱਚ ਰਹਿੰਦਾ, ਸ਼ਰ੍ਹਾਂ ਦੀ ਪਾਲਣਾ ਕਰਦਾ, ਉਹਨੂੰ ਅੱਲਾ ਦੇ ਦੀਦਾਰ ਹੋਣਗੇ, ਉਹਨੂੰ ਰੱਬ ਦੇ ਦੀਦਾਰ ਹੋਣਗੇ। ਜਿਹੜਾ ਇਸਲਾਮ ਦੀ ਸ਼ਰ੍ਹਾਂ ਵਿੱਚ ਰਹੇਗਾ, ਸ਼ਰ੍ਹਾਂ ਦੀ ਬੰਦਿਸ਼ ਵਿੱਚ ਰਹੇਗਾ, ਉਹਨੂੰ ਫਿਰ ਇਸਲਾਮ ਧਰਮ ਦੇ ਮੁਤਾਬਕ ਬੰਦਾ ਕਹਿੰਦੇ ਨੇ। ਇਹ ਗੁਰੂ ਨਾਨਕ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਨੇ ਇਸਲਾਮੀ ਲੋਕਾਂ ਦੀ ਗੱਲ ਕੀਤੀ। ਸਾਸਨ ਜੇ ਕੋ ਸਾਨੂੰ ਪੁੱਛ ਲਏ ਧਰਮ ਕਿਹਨੂੰ ਕਹਿੰਦੇ ਨੇ, ਜਿੰਨੇ ਮਰਜ਼ੀ ਕੋਈ ਲੈਕਚਰ ਕਰੀ ਜਾਏ, ਜਿੰਨਾ ਮਰਜ਼ੀ ਵਿਸਥਾਰ ਕਰੀ ਜਾਏ, ਧਰਮ ਇਹਨੂੰ ਕਹਿੰਦੇ ਨੇ, ਧਰਮ ਇਹਨੂੰ ਕਹਿੰਦੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬੜਾ ਸੌਖਾ ਅਤੇ ਸਪਸ਼ਟ ਜਵਾਬ ਦਿੱਤਾ ਵੀ ਧਰਮ ਕਿਹਨੂੰ ਕਹਿੰਦੇ। ਮਹਾਰਾਜ ਕਹਿੰਦੇ ਨੇ, ਧਰਮ ਇੱਕ ਪਵਿੱਤਰ ਨਿਯਮਾਂ ਦਾ ਨਾਮ ਹੈ, ਧਰਮ ਇੱਕ ਪਵਿੱਤਰ ਸੰਜਮ ਦਾ ਨਾਮ ਹੈ, ਧਰਮ ਇੱਕ ਪਵਿੱਤਰ ਫਰਜ਼ਾਂ ਦੀ ਪੂਰਤੀ ਦਾ ਨਾਮ ਹੈ, ਧਰਮ ਇੱਕ ਪਵਿੱਤਰ ਮਰਿਆਦਾ ਦਾ ਨਾਮ ਹੈ। ਉਸ ਮਰਿਆਦਾ ਨੂੰ ਆਸਾ ਦੀ ਵਾਰ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਭੈ ਦਾ ਨਾਮ ਦਿੱਤਾ। ਅਸੀਂ ਮਰਿਆਦਾ ਕਹਿੰਦੇ, ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੈ ਮਰਿਆਦਾ ਵਿੱਚ ਹੀ ਹੈ ਸਭ ਕੁਛ, ਪਰ ਉਸ ਮਰਿਆਦਾ ਨੂੰ ਭੈ ਦਾ ਨਾਮ ਦਿੱਤਾ ਹੈ। ਮਹਾਰਾਜ ਕਹਿੰਦੇ ਨੇ, ਮੇਰੇ ਕਾਦਰ ਦੀ ਸਾਰੀ ਕੁਦਰਤ ਇੱਕ ਮਰਿਆਦਾ ਵਿੱਚ ਚੱਲ ਰਹੀ ਹੈ, ਭੈ ਵਿੱਚ ਪਵਨ ਵਹਿ ਸਦਭਾਵ। ਆਹ ਜਿਹੜੀ ਹਵਾ ਚੱਲਦੀ ਹੈ ਨਾ, ਮਹਾਰਾਜ ਕਹਿੰਦੇ ਨੇ ਇਹ ਵੀ ਇੱਕ ਮਰਿਆਦਾ ਵਿੱਚ ਹੈ, ਇਹਦੀ ਮਰਜ਼ੀ ਨਹੀਂ ਚੱਲਦੀ ਵੀ ਇੱਧਰ ਚਲੀ ਜਾਏ, ਇੱਧਰ ਉੱਧਰ ਵਗ ਜਾਏ, ਉੱਧਰ ਚਲੀ ਜਾਏ। ਭੈ ਵਿੱਚ ਪਵਨ ਵਹਿ ਸਦਭਾਵ, ਭੈ ਵਿੱਚ ਚੱਲੇ ਲੱਖ ਦਰਿਆਓ। ਇਹ ਜਿਹੜੇ ਦਰਿਆ ਹਨ, ਇਹ ਵੀ ਇੱਕ ਮਰਿਆਦਾ ਵਿੱਚ ਚੱਲ ਰਹੇ। ਬਾਬਾ ਫਰੀਦ ਸਾਹਿਬ ਜੀ ਦਾ ਇੱਕ ਸਲੋਕ ਹੈ, ਬਰਸਾਤਾਂ ਦੇ ਦਿਨ ਸਨ, ਦਰਿਆ ਵਿੱਚ ਬਹੁਤ ਪਾਣੀ ਆ ਗਿਆ, ਹੜ੍ਹ ਆ ਗਿਆ, ਦਰਿਆ ਨੇ ਢਾ ਲਾਈ, ਹੱਸਦਾ ਵੱਸਦਾ ਪਿੰਡ ਉਜਾੜ ਦਿੱਤਾ, ਵੱਡੇ ਵੱਡੇ ਮਹੱਲ, ਵੱਡੇ ਵੱਡੇ ਬੋਹੜ ਇਹਨੇ ਆਪਣੇ 'ਚ ਸੁੱਟ ਲਏ, ਲੋਕ ਘਰੋਂ ਬੇਘਰ ਹੋ ਗਏ, ਕੁਛ ਰੁੜ ਵੀ ਗਏ ਲੋਕ। ਭਗਤਾਂ ਦਾ ਮਨ ਬੜਾ ਕੋਮਲ ਹੁੰਦਾ ਹੈ। ਸ਼ੇਖ ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਇਹ ਦਰਿਆ ਏ, ਇਹ ਦਰਿਆ ਲਾਪਰਵਾਹ ਹੋ ਕੇ ਨਾ ਚੱਲ, ਆਹ ਜਿਹੜਾ ਨੁਕਸਾਨ ਹੋਇਆ ਹੈ, ਪਿੰਡ ਉੱਜੜ ਗਿਆ ਹੈ, ਇਹ ਤੇਰੇ ਕਰਕੇ ਹੋਇਆ। ਕੰਧੀ ਵਹਿਣ ਨ ਢਾਹੇ ਤੋ ਵੀ ਲੇਖਾ ਦੇਵਣਾ, ਯਾਦ ਰੱਖ ਦਰਿਆ, ਇਹਦਾ ਲੇਖਾ ਤੈਨੂੰ ਵੀ ਦੇਣਾ ਪਏਗਾ। ਬਾਬਾ ਫਰੀਦ ਸਾਹਿਬ ਕਹਿੰਦੇ, ਮੈਨੂੰ ਅਗਲੇ ਪਾਸੇ ਤੋਂ ਜਵਾਬ ਆਇਆ, ਫਰੀਦਾ, ਪ੍ਰਭੂ ਦੇ ਪਿਆਰਿਆਂ ਦਾ ਮਨ ਕੋਮਲ ਹੁੰਦਾ, ਤੈਨੂੰ ਦੁੱਖ ਪਹੁੰਚਣਾ ਇੱਕ ਸੁਭਾਵਕ ਸੀ, ਪਰ ਮੈਂ ਤੈਨੂੰ ਇੱਕ ਸਪਸ਼ਟ ਗੱਲ ਕਹਿ ਦੇਣਾ ਚਾਹੁੰਦਾ, ਦਰਿਆ ਵੱਲੋਂ ਆਵਾਜ਼ ਆਈ ਵੀ ਇੱਥੇ ਮੇਰੀ ਮਰਜ਼ੀ ਨਹੀਂ ਚੱਲਦੀ। ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੰਧੀ ਵਹਿਣ ਨ ਢਾਹੇ ਤੋ ਵੀ ਲੇਖਾ ਦੇਵਣਾ, ਆਪਣੇ ਕਿਨਾਰਿਆਂ ਨੂੰ ਨਾ ਢਾ, ਜਿਹੜਾ ਨੁਕਸਾਨ ਹੋਇਆ ਇਹਦਾ ਲੇਖਾ ਜੋਖਾ ਤੈਨੂੰ ਵੀ ਦੇਣਾ ਪਏਗਾ। ਦਰਿਆ ਵਾਲੇ ਪਾਸੇ ਤੋਂ ਆਵਾਜ਼ ਆਈ, ਬਾਬਾ ਫਰੀਦ ਜੀ, ਜਿੱਧਰ ਰੱਬ ਰਜਾਏ ਵਹਿਣ ਤਦਾਂ ਗਊ ਕਰੇ। ਬਾਬਾ ਫਰੀਦ ਜੀ, ਮੈਂ ਉਸ ਪਾਸੇ ਆਪਣਾ ਮੂੰਹ ਕਰਦਾ ਜਿੱਧਰ ਮੇਰੇ ਰੱਬ ਦੀ ਅਰਜ਼ਾ ਹੋਵੇ, ਉਹਦਾ ਹੁਕਮ ਹੋਵੇ। ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾਰ। ਇਹ ਜਿਹੜੀ ਬਨਸਪਤੀ ਹੈ, ਹਰ ਇੱਕ ਦਰਖਤ ਦੇ ਵਿੱਚ ਅੱਗ ਹੈ। ਮਹਾਰਾਜ ਕਹਿੰਦੇ ਨੇ, ਇੱਕ ਮਰਿਆਦਾ ਵਿੱਚ ਬੱਝੀ ਹੋਈ ਹੈ, ਹੈ ਵੀ ਦਰਖਤਾਂ ਵਿੱਚ ਅੱਗ, ਪਰ ਐਨ ਮਰਿਆਦਾ ਵਿੱਚ ਬੱਝੀ ਹੋਈ, ਲੋਕਾਈ ਦੀ ਸੇਵਾ ਕਰਦੀ ਹੈ। ਭੈ ਵਿੱਚ ਧਰਤੀ ਦੱਬੀ ਪਾਰ, ਇਹ ਜਿਹੜੀ ਧਰਤੀ ਹੈ, ਇਹ ਵੀ ਇੱਕ ਮਰਿਆਦਾ ਵਿੱਚ ਹੈ। ਚੋਰ ਵੀ, ਸਾਧ ਵੀ, ਚੰਗੇ ਵੀ, ਮੰਦੇ ਵੀ, ਪਾਪੀ ਪੁੰਨੀ, ਸਾਰਿਆਂ ਦਾ ਭਾਰ ਇਹ ਸਹਾਰੀ ਬੈਠੀ ਹੈ, ਇੱਕ ਮਰਿਆਦਾ ਵਿੱਚ ਹੋਣ ਕਰਕੇ। ਭੈ ਵਿੱਚ ਇੰਦ ਫਿਰੇ ਸਿਰ ਭਾਰ। ਮਹਾਰਾਜ ਕਹਿੰਦੇ ਆਹ ਜਿਹੜਾ ਕਹਿੰਦੇ ਨੇ ਇੰਦਰ ਪ੍ਰਸੰਨ ਹੋ ਗਿਆ ਜੀ, ਮੀਂਹ ਆ ਗਿਆ, ਇੰਦਰ ਪ੍ਰਸੰਨ ਹੋ ਗਿਆ, ਵਰਖਾ ਹੋ ਗਈ ਔੜ ਦੇ ਦਿਨਾਂ ਚ। ਮਹਾਰਾਜ ਕਹਿੰਦੇ ਨੇ ਇਹ ਵੀ ਉਹਦੀ ਮਰਿਆਦਾ ਵਿੱਚ ਹੈ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਹ ਕਿਤੇ ਨਹੀਂ ਆਖਿਆ ਵੀ ਇੰਦਰ ਦੇਵਤੇ ਦੇ ਵਸ ਵਿੱਚ ਵਰਖਾ ਹੈ। ਹਜ਼ੂਰ ਦਾ ਇੱਕ ਸ਼ਬਦ ਹੈ ਵੀ ਔੜ ਲੱਗੀ ਹੋਵੇ, ਮੀਂਹ ਨਾ ਪਿਆ ਹੋਵੇ, ਪਸ਼ੂ ਪੰਛੀ ਵਲੋਂ ਵਲੋਂ ਕਰਦੇ ਹੋਣ, ਖੇਤੀਆਂ ਸੁੱਕ ਚੱਲੀਆਂ ਹੋਣ, ਜੇ ਕਿਤੇ ਬੱਦਲ ਹੋ ਜਾਏ, ਐਨ ਕਾਲੇ ਬੱਦਲ ਹੋ ਜਾਣ, ਘਰਾਂ ਤੋਂ ਨਿਕਲ ਨਿਕਲ ਕੇ ਲੋਕ ਉੱਪਰ ਵਾਲੇ ਵਹਿੰਦੇ ਨੇ, ਹੱਥ ਜੋੜ ਜੋੜ ਕੇ ਕਹਿੰਦੇ ਨੇ ਵਰ ਜਾ ਵਰ ਜਾ। ਮਹਾਰਾਜ ਕਹਿੰਦੇ ਨੇ ਕਿਹਾ ਉੱਠ ਉੱਠ ਦੇਖੋ ਬੋਪੜੇ, ਐ ਵਿਚਾਰੇ ਲੋਕੋ ਕੀ ਉੱਪਰ ਵਹਿੰਦੇ ਹੋ, ਕੀ ਉੱਪਰ ਹੱਥ ਜੋੜ ਜੋੜ ਕੇ ਵੇਖਦੇ ਹੋ। ਕਿਹਾ ਉੱਠ ਉੱਠ ਦੇਖੋ ਬੋਪੜੇ, ਇਸ ਮੇਘੈ ਹੱਥ ਕਿਛ ਨਾਹੀ, ਜਿਨ ਇਹ ਮੇਘ ਪਠਾਇਆ ਤਿਸ ਰਾਖੋ ਮਨ ਮਾਏ। ਉਹ ਦੁਨੀਆਂ ਦੇ ਵਿਚਾਰੇ ਲੋਕੋ, ਜਿਨੇ ਹੁਕਮ ਕੀਤਾ ਉਹਨੂੰ ਚੁੱਕੋ, ਉਹਨੂੰ ਸਿਮਰੋ, ਇਹਦੇ ਵਸ ਵਿੱਚ ਕੁਛ ਨਹੀਂ। ਤੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਤੇ ਕਹਿੰਦੇ ਨੇ ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਹਜ਼ੂਰ ਕਹਿੰਦੇ ਨੇ ਜਿਹਨੂੰ ਕਹਿੰਦੇ ਹੋ ਭਈ ਇੰਦਰ ਦੇਵਤਾ ਪ੍ਰਸੰਨ ਹੋ ਗਿਆ, ਇਹ ਜਿਹੜਾ ਮੀਂਹ ਹੈ ਮੇਘ ਹੈ ਇਹ ਵੀ ਇੱਕ ਮਰਿਆਦਾ ਵਿੱਚ ਹੈ। ਭੈ ਵਿੱਚ ਇੰਦ ਫਿਰੇ ਸਿਰ ਪਾਰ, ਭੈ ਵਿੱਚ ਰਾਜਾ ਧਰਮ ਦੁਆਰ, ਜਿਹੜਾ ਧਰਮ ਰਾਜ ਬਣਨਾ ਇਹ ਵੀ ਇੱਕ ਮਰਿਆਦਾ ਵਿੱਚ ਹੈ, ਇਹਦੀ ਮਰਜ਼ੀ ਕੋਈ ਨਹੀਂ ਚੱਲਦੀ। ਇੱਥੋਂ ਤੱਕ ਗੁਰੂ ਸਾਹਿਬ ਦਾ ਇੱਕ ਫੁਰਮਾਨ ਹੈ ਵੀ ਜਮ ਦੂਤ ਤੁਰਨ ਲੱਗੇ, ਧਰਮ ਰਾਜ ਨੇ ਵਾਪਸ ਬੁਲਾ ਲਿਆ, ਇੱਧਰ ਆਓ ਭਾਈ, ਤੁਸੀਂ ਜਾਣਾ ਦੁਨੀਆਂ ਵਿੱਚ, ਜਿਹੜੀ ਤੁਹਾਨੂੰ ਸੇਵਾ ਦਿੱਤੀ ਹੈ, ਜਿਹੜੀ ਤੁਹਾਡੀ ਡਿਊਟੀ ਲਈ ਹੈ, ਡਿਊਟੀ ਤੇ ਇਹੋ ਹੀ ਆ ਵੀ ਮੇਰੇ ਕੋਲ ਪਕੜ ਕੇ ਲਿਆਓ ਚੋਰਾਂ ਨੂੰ, ਬੇਈਮਾਨਾਂ ਨੂੰ, ਝੂਠਿਆਂ ਨੂੰ, ਵਿਕਾਰੀਆਂ ਨੂੰ ਪਕੜ ਪਕੜ ਕੇ ਲਿਆਓ। ਪਰ ਮਹਾਰਾਜ ਕਹਿੰਦੇ ਨੇ ਧਰਮ ਰਾਜ ਨੇ ਆਵਾਜ਼ ਮਾਰ ਲਈ ਤੇ ਧਰਮ ਰਾਜ ਕਹਿਣ ਲੱਗਾ ਜਮਦੂਤਾ ਇੱਕ ਗੱਲ ਦਾ ਖਿਆਲ ਰੱਖੀ, ਜਹਿ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਜਿੱਥੇ ਉਹਦੇ ਪਿਆਰੇ ਉਹਦਾ ਨਾਮ ਸਿਮਰਦੇ ਹੋਣ, ਜਿੱਥੇ ਉਹਦਾ ਕੀਰਤਨ ਹੁੰਦਾ ਹੋਏ, ਜਿੱਥੇ ਉਹਦੀ ਸਿਵ ਸਲਾਹ ਮੇਰੇ ਪਰਮੇਸ਼ਰ ਦੀ ਕੋ ਕਰਦਾ ਹੋਏ, ਉਹਨਾਂ ਵੱਲ ਅੱਖ ਪੁੱਟ ਕੇ ਨਹੀਂ ਵੇਖਣਾ, ਉਹਨਾਂ ਨੂੰ ਪਕੜਨਾ ਤੇ ਦੂਰ ਦੀ ਗੱਲ ਹੈ, ਨਿਗਟ ਨਾ ਜਾਇਓ ਦੂਤ, ਉਹਨਾਂ ਦੇ ਨੇੜੇ ਨਹੀਂ ਜਾਣਾ। ਜੇ ਤੂੰ ਪ੍ਰਭੂ ਦੇ ਪਿਆਰਿਆਂ ਵੱਲ ਅੱਖ ਪੁੱਟ ਕੇ ਵੇਖ ਲਿਆ, ਨਾ ਤੂੰ ਛੁੱਟੇਗਾ ਨਾ ਮੈਂ ਛੁੱਟਾਂਗਾ, ਨਾ ਹਉਂ ਨਾ ਤੂੰ, ਨਾ ਛੁੱਟੇ ਨਿਗਟ ਨਾ ਜਾਇਓ ਦੂਤ। ਆ ਪੰਜਾਬੀ ਚ ਸਾਡੇ ਭਰਾ ਕਹਿੰਦੇ ਹਨ ਵੇਖੀਓ ਭਰਾ, ਇਹ ਕੰਮ ਨਾ ਕਰੀ, ਨਹੀਂ ਤੇ ਆਪ ਵੀ ਮਰੇਗਾ ਤੇ ਸਾਨੂੰ ਵੀ ਮਰਵਾਏਗਾ। ਧਰਮ ਰਾਜ ਕਹਿੰਦਾ ਜਮਦੂਤਾ ਤੈਨੂੰ ਤੇ ਸਜ਼ਾ ਮਿਲਣੀ ਹੈ, ਮੈਨੂੰ ਵੀ ਸਜ਼ਾ ਮਿਲੇਗੀ। ਪ੍ਰਭੂ ਦੇ ਪਿਆਰਿਆਂ ਵੱਲ ਅੱਖ ਪੁੱਟ ਕੇ ਨਹੀਂ ਵੇਖਣਾ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਭੈ ਵਿੱਚ ਰਾਜ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ। ਇਹ ਜਿਹੜਾ ਸੂਰਜ ਹੈ ਇਹ ਵੀ ਇੱਕ ਮਰਿਆਦਾ ਚ ਹੈ, ਐਨ ਵਕਤ ਸਿਰ ਨਿਕਲਦਾ, ਵਕਤ ਸਿਰ ਆਪਣਾ ਸਫ਼ਰ ਕਰਕੇ ਟਿਕਾਣੇ ਤੇ ਪਹੁੰਚ ਜਾਂਦਾ। ਇਸੇ ਤਰ੍ਹਾਂ ਚੰਦਰਮਾ ਵੀ ਇੱਕ ਮਰਿਆਦਾ ਵਿੱਚ ਹੈ। ਗਰੀਬ ਨੂੰ ਅੱਜ ਮਹਾਰਾਜ ਕਹਿੰਦੇ ਨੇ ਮੇਰੇ ਕਾਦਰ ਦੀ ਸਾਰੀ ਕੁਦਰਤ ਇੱਕ ਮਰਿਆਦਾ ਵਿੱਚ ਹੈ। ਐ ਭਾਈ ਐ ਬੰਦਿਆ, ਜੇ ਤੂੰ ਵੀ ਉਹਦੀ ਇੱਕ ਮਰਿਆਦਾ ਵਿੱਚ ਆ ਜਾਏ ਤੇ ਧਰਤੀ ਧਰਮਸ਼ਾਲ ਬਣ ਜਾਏ। ਸਾਧ ਸੰਗਤ ਇੱਥੇ ਨਿਰਮਲ ਭਉ ਦੀ ਗੱਲ ਕੀਤੀ ਹੈ, ਬੜਾ ਪਵਿੱਤਰ ਜਿਹਾ ਡਰ ਜਿਹਨੂੰ। ਚਲੋ ਇਸ ਸਮੇਂ 'ਚ ਵੀ ਕਈ ਪਰਿਵਾਰ ਹੈਗੇ ਨੇ ਕਿਰਪਾ ਮਾਲਕ ਦੀ, ਸਾਡੇ ਵੇਖਣ ਦੀ ਗੱਲ ਹੈ, ਬਜ਼ੁਰਗ ਨੇ ਬਾਹਰੋਂ ਆਉਣਾ, ਬਜ਼ੁਰਗਾਂ ਨੇ ਬਾਹਰੋਂ ਆਉਣਾ, ਮਾਤਾ ਨੇ ਆਪਣੀਆਂ ਨੂੰਹਾਂ ਨੂੰ ਕਹਿਣਾ ਪੁੱਤਰ ਤੁਹਾਡਾ ਬਾਪੂ ਆ ਗਿਆ, ਸਿਰ ਢੱਕ ਲਓ। ਉਹਨੂੰ ਨਿਰਮਲ ਭਉ ਕਹਿੰਦੇ ਨੇ, ਪੁੱਤਰ ਤੁਹਾਡੇ ਬਾਪੂ ਜੀ ਆ ਰਹੇ ਨੇ, ਬਾਪੂ ਜੀ ਆ ਗਏ, ਸਿਰ ਢੱਕ ਲਓ। ਤੇ ਬਾਪੂ ਨੇ ਕੋਈ ਡਾਂਗ ਨਹੀਂ ਸੀ ਮਾਰਨੀ ਹੁੰਦੀ, ਬਾਪੂ ਨੇ ਨੂੰਹਾਂ ਤੇ ਕੋਈ ਬਹੁਤੀ ਸਖਤੀ ਜਾਂ ਉਹਨਾਂ ਨੂੰ ਕੋਈ ਡਾਂਗਣੀ ਸੀ ਮਾਰਨੀ ਹੁੰਦੀ ਉਹਨੂੰ ਨਿਰਮਲ ਭਉ ਕਹਿੰਦੇ ਨੇ। ਪਰ ਅੱਜ ਮੈਂ ਹੈਰਾਨ ਹੁੰਦਾ ਵੀ ਸਿਰਾਂ ਤੋਂ ਚੁੰਨੀਆਂ ਗਲਾਂ ਵਿੱਚ ਆ ਗਈਆਂ, ਗਲਾਂ ਵਿੱਚੋਂ ਅਲੋਪ ਹੋ ਗਈਆਂ, ਹੁਣ ਗਲਾਂ 'ਚੋਂ ਵੀ ਗਈਆਂ। ਬਾਕੀ ਲੋਕਾਂ ਦੀ ਆਪਾਂ ਗੱਲ ਨਹੀਂ ਕਰਦੇ, ਪਰ ਸਿੱਖ ਪੰਥ ਨੂੰ ਕਹਿਣਾ, ਸਿੱਖ ਪੰਥ ਨਾਲ ਵਿਚਾਰ ਕਰਨੀ, ਇਹ ਸਾਡਾ ਅਧਿਕਾਰ ਹੈ, ਇਹ ਸਾਡੇ ਅਧਿਕਾਰ ਖੇਤਰ ਵਿੱਚ ਹੈ। ਸਿੱਖਾਂ ਨੂੰ ਅਸੀਂ ਕਹਿ ਸਕਦੇ ਹਾਂ, ਸਾਡਾ ਇੱਕੋ ਹੀ ਪਰਿਵਾਰ ਹੈ, ਕੋਈ ਇੱਥੇ ਕਹਿਣ ਸੁਣਨ ਵਾਲਾ ਨਹੀਂ, ਸਭ ਅਸੀਂ ਬਾਬੇ ਨਾਨਕ ਦੇ ਪਰਿਵਾਰ ਵਿੱਚੋਂ ਹਾਂ। ਪ੍ਰਸਾਦ ਸੰਗਤ, ਸਿੱਖ ਵਾਸਤੇ ਪੱਗ ਜ਼ਰੂਰੀ ਹੈ, ਸਿੱਖ ਵਾਸਤੇ ਦਸਤਾਰ ਜ਼ਰੂਰੀ ਹੈ, ਸਿੱਖ ਬੀਬਾ ਵਾਸਤੇ, ਬੱਚੀਆਂ ਵਾਸਤੇ, ਬੀਬੀਆਂ ਵਾਸਤੇ ਚੁੰਨੀ ਜ਼ਰੂਰੀ ਹੈ। ਸਾਧ ਸੰਗਤ ਕੋਈ ਛੋਟ ਨਹੀਂ, ਪਰ ਮੈਂ ਬੜੇ ਅਫਸੋਸ ਨਾਲ ਇਹ ਗੱਲ ਬੇਨਤੀ ਕਰਦਾ ਵੀ ਚਲੋ ਲੜਕੀ 18-20 ਸਾਲਾਂ ਦੀ ਹੋ ਗਈ, ਉਹਦੀ ਮਰਜ਼ੀ ਚੱਲਣ ਲੱਗ ਪਈ, ਯੂਨੀਵਰਸਿਟੀਆਂ 'ਚ ਚਲੀ ਗਈ, ਕਾਲਜਾਂ 'ਚ ਚਲੀ ਗਈ, ਪਰ 10-12 ਸਾਲ ਦੀ ਬੇਟੀ ਮਾਂ ਦੇ ਨਾਲ ਤੁਰੀ ਜਾ ਰਹੀ ਹੈ, ਅਜੇ ਤੇ ਤੇਰੇ ਕਹਿਣੇ ਵਿੱਚ ਹੈ, ਅਜੇ ਇਹਨੂੰ ਸਿਖਾਇਆ ਜਾ ਸਕਦਾ ਹੈ। ਪੁੱਤਰ ਸਾਡਾ ਜਿਹੜਾ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ, ਖਾਲਸਾ ਪੰਥ ਦਾ ਹੁਕਮ ਹੈ, ਅਜੇ ਬੀਬਾ ਤੇਰੇ ਹੱਥ ਵਿੱਚ ਹੈ। ਪਰ ਇਹ ਗੱਲ ਬੜੀ ਚਿੰਤਾ ਵਾਲੀ ਗੱਲ ਹੈ, ਸਾਡੀਆਂ ਬੇਟੀਆਂ ਦੀ ਚੁੰਨੀ ਅਲੋਪ ਹੋ ਰਹੀ, ਨਿਰਮਲ ਭਉ ਦੀ ਗੱਲ ਹੈ। ਸਾਧ ਸੰਗਤ ਮਹਾਰਾਜ ਕਹਿੰਦੇ ਨੇ ਇੱਕ ਨਿਰਮਲ ਭਉ ਵਿੱਚ ਸਾਰੀ ਮਰਿਆਦਾ ਚੱਲ ਰਹੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਕਹਿੰਦੇ ਨੇ, ਮੇਰੀ ਕਾਦਰ ਦੀ ਕੁਦਰਤ ਦਾ ਹਰ ਜੀਵ ਇੱਕ ਮਰਿਆਦਾ ਵਿੱਚ ਚੱਲਦਾ, ਜੈਸੇ ਇੱਕ ਚੀਟੀ ਪਾਸ਼ਾ ਕੋਟ ਚੀਟੀ ਚਲੀ ਜਾ, ਅਗਲੇ ਬੰਨੇ ਇੱਕ ਕੀੜੀ ਹੁੰਦੀ ਹੈ, ਪਿੱਛੇ ਹਜ਼ਾਰਾਂ ਕੀੜੀਆਂ ਹੁੰਦੀਆਂ ਨੇ। ਏਕ ਟੱਕ ਪੱਗ ਡੱਗ ਮੱਗ ਸਾਵਧਾਨਾ, ਭਾਈ ਗੁਰਦਾਸ ਕਹਿੰਦੇ ਮੈਂ ਹੈਰਾਨ ਹੋਇਆ, ਅਗਲੇ ਬੰਨੇ ਇੱਕ ਕੀੜੀ ਹੈ, ਪਿਛਲੇ ਪਾਸੇ ਹਜ਼ਾਰਾਂ ਕੀੜੀਆਂ ਨੇ, ਉਹਨਾਂ ਸਾਰੀਆਂ ਦੀ ਨਜ਼ਰ ਇੱਕੋ ਪਾਸੇ ਹੁੰਦੀ ਹੈ, ਸਾਵਧਾਨ ਹੁੰਦੀਆਂ ਨੇ, ਬੜੀਆਂ ਸੁਚੇਤ ਹੋ ਕੇ ਧਿਆਨ ਇਹ ਰੱਖਦੀਆਂ ਨੇ ਵੀ ਸਾਡੀ ਜਿਹੜੀ ਆਗੂ ਹੈ ਉਹ ਕਿਹੜੇ ਪਾਸੇ ਜਾ ਰਹੀ। ਜੈਸੇ ਏਕ ਚੀਟੀ ਪਾਸ਼ਾ ਕੋਟ ਚੀਟੀ ਚਲੀ ਜਾਤ, ਏਕ ਟੱਗ ਮੱਗ ਡੱਗ ਮੱਗ ਸਾਵਧਾਨ ਹੈ, ਰਸਤੇ ਤੇ ਚੱਲਦੀਆਂ ਹੋਈਆਂ ਏਡੀ ਸਾਵਧਾਨੀ ਤੋਂ ਕੰਮ ਲੈਂਦੀਆਂ। ਦੂਸਰੀ ਉਦਾਹਰਨ ਭਾਈ ਸਾਹਿਬ ਕਹਿੰਦੇ ਨੇ, ਜੈਸੇ ਕੂੰਜ ਭਾਂਤ ਪਹਲੇ ਸ਼ਾਂਤ ਸਹਿਜ ਮੈਂ, ਜੈਸੇ ਕੂੰਜ ਭਾਂਤ ਪਹਲੇ, ਕੂੰਜਾਂ ਦੀ ਇੱਕ ਡਾਰ ਹੁੰਦੀ ਹੈ, ਅਗਲੇ ਬੰਨੇ ਇੱਕ ਕੂੰਜ ਹੁੰਦੀ ਹੈ, ਅੱਜ ਅਲੋਪ ਹੋ ਗਏ ਪੰਛੀ, ਅਗਲੇ ਬੰਨੇ ਇੱਕ ਕੂੰਜ ਹੈ, ਪਿਛਲੇ ਪਾਸੇ ਦੋ ਲੈਣਾਂ ਬਣੀਆਂ ਹੁੰਦੀਆਂ ਨੇ, ਇਹ ਕੱਤਕ ਦੇ ਮਹੀਨੇ 'ਚ ਆਉਂਦੀਆਂ ਹੁੰਦੀਆਂ ਸੀ, ਉੱਧਰ ਸਾਡੇ ਪਾਕਿਸਤਾਨ ਵਾਲੇ ਪਾਸੇ ਬੜਾ ਜੰਗਲ ਵੇਲਾ ਹੁੰਦਾ, ਖੇਤਾਂ ਵਿੱਚ ਕੰਮ ਕਰਦੇ ਵੇਖਣਾ। ਅਗਲੇ ਬੰਨੇ ਇੱਕ ਕੂੰਜ ਹੈ, ਪਿਛਲੇ ਪਾਸੇ ਦੋ ਲੈਣਾਂ ਨੇ, ਭਾਈ ਗੁਰਦਾਸ ਕਹਿੰਦੇ ਹੈਰਾਨੀ ਵਾਲੀ ਗੱਲ ਹੈ, ਉਹਨਾਂ ਕੂੰਜਾਂ ਦੀ ਲੈਣ ਵੀ ਸਿੱਧੀ ਹੁੰਦੀ ਹੈ, ਇੱਕ ਤੋਂ ਦੂਜੀ ਦਾ, ਦੂਜੀ ਤੋਂ ਤੀਜੀ ਦਾ, ਤੀਜੀ ਤੋਂ ਚੌਥੀ ਦਾ ਫਾਸਲਾ ਵੀ ਬਰਾਬਰ ਹੁੰਦਾ, ਉਹਨਾਂ ਦੀ ਧਰਤੀ ਤੋਂ ਉਚਾਈ ਵੀ ਇੱਕ ਹੁੰਦੀ ਹੈ, ਉਹਨਾਂ ਦੀ ਲੈਣ ਸਿੱਧੀ ਹੁੰਦੀ ਹੈ, ਇੱਕ ਤੋਂ ਦੂਜੀ ਦਾ ਫਾਸਲਾ, ਉਹਨਾਂ ਦੀ ਧਰਤੀ ਤੋਂ ਉਚਾਈ। ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਵੀ ਜੇ ਅਗਲੀ ਦਾ ਖੰਭ ਵੱਜਦਾ ਤੇ ਸਾਰੀਆਂ ਦਾ ਖੱਬਾ ਹੀ ਵੱਜਦਾ, ਅਗਲੀ ਦਾ ਸੱਜਾ ਵੱਜਦਾ, ਸਾਰੀਆਂ ਦਾ ਸੱਜਾ ਖੰਭ ਹੀ ਵੱਜਦਾ। ਮੈਨੂੰ ਮਾਫ਼ ਕਰਨਾ, ਸਾਡੇ ਵਾਂਗ ਨਹੀਂ ਵੀ ਜਦੋਂ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਦੀ ਗੱਲ ਆਏ, ਕਿਸੇ ਦਾ ਖੱਬਾ ਖੰਭ ਵੱਜਦਾ, ਕਿਸੇ ਦਾ ਸੱਜਾ ਵੱਜਦਾ। ਭਾਈ ਗੁਰਦਾਸ ਕਹਿੰਦੇ ਨੇ ਕੂੰਜਾਂ ਕੋਲੋਂ ਸਿੱਖੋ, ਪੰਛੀਆਂ ਕੋਲੋਂ, ਜੈਸੇ ਕੂੰਜ ਭਾਂਤ ਭਾਲੀ, ਬੜੀ ਸ਼ਾਂਤੀ ਦੇ ਨਾਲ ਉਹਨਾਂ ਦੀ ਮਰਿਆਦਾ ਨਿਭ ਰਹੀ, ਭਾਂਤ ਸ਼ਾਂਤ ਸਹਿਜ ਮੈਂ, ਬੜੀ ਸ਼ਾਂਤੀ ਨਾਲ ਮਰਿਆਦਾ ਨਿਭ ਰਹੀ, ਉਹਨਾਂ ਕੋਈ ਕਾਹਲੀ ਨਹੀਂ, ਕੋਈ ਹਫੜਾ ਦਫੜੀ। ਜੈਸੇ ਕੂੰਜ ਭਾਂਤ ਭਾਲੀ, ਭਾਂਤ ਸ਼ਾਂਤ ਸਹਿਜ ਮੈਂ, ਉੱਡਤ ਆਕਾਸ਼ਚਾਰੀ ਆਗੈ ਗਵਾਣ ਹੈ, ਆਕਾਸ਼ ਵਿੱਚ ਵੀ ਮਰਿਆਦਾ ਕਾਇਮ ਇਹਨਾਂ ਦੀ, ਬੜੀ ਸਹਿਜ ਦੇ ਨਾਲ, ਬੜੀ ਸ਼ਾਂਤੀ ਨਾਲ। ਮੈਨੂੰ ਮਾਫ਼ ਕਰਨ, ਸਾਡੇ ਵਿੱਚ ਤੇ ਮੈਂ ਤੁਹਾਡੀ ਗੱਲ ਨਹੀਂ ਕਰਦਾ, ਮੈਂ ਹੱਥ ਜੋੜ ਕੇ ਮਾਫ਼ੀ ਮੰਗਣਾ, ਸਾਡੇ ਵਿੱਚ ਤੇ ਸਹਿਜ ਹੈ ਨਹੀਂ ਸੀ, ਅਸੀਂ ਭਾਈਆਂ ਦਾ ਸਹਿਜ ਵੀ ਨਹੀਂ ਰਹਿਣ ਦਿੱਤਾ।
ਕਾਫੀ ਸਾਲਾਂ ਦੀ ਗੱਲ ਆ, 5-7 ਸਾਲ ਹੋ ਗਏ ਇੱਕ ਪਰਿਵਾਰ ਵਿੱਚ ਗਏ, ਬਾਅਦ ਵਿੱਚ ਕੋਈ ਸਮਾਗਮ ਸੀ, ਮੈਂ ਕਿਹਾ ਚਲੋ ਭੋਗ ਤੋਂ ਪਹਿਲਾਂ ਹੀ ਮੱਥਾ ਟੇਕ ਆਈ। ਅਖੰਡ ਪਾਠ ਕਰਦਿਆਂ ਹੋਇਆਂ ਇੱਕ ਮੁੰਡਾ ਆਇਆ ਕੋਨਾ ਜਿਹਾ, ਉਹਨੇ ਆਣ ਕੇ ਦਰਵਾਜ਼ੇ 'ਚ ਖਲੋ ਕੇ ਭਾਈ ਨੂੰ ਇਸ਼ਾਰਾ ਕੀਤਾ ਇਸ ਤਰ੍ਹਾਂ। ਮੈਂ ਕਿਹਾ ਵੀ ਭਾਈ ਜੀ ਤੇ ਬੈਠੇ ਹੋਏ ਨੇ ਤੇ ਇਹ ਮੁੰਡਾ ਫੇਰ ਆਖੀ ਜਾਂਦਾ ਵੀ ਬਹਿ ਜਾਓ ਬਹਿ ਜਾਓ। ਥੋੜੀ ਦੇਰ ਬਾਅਦ 10-15 ਮਿੰਟ ਹੋਏ, 20 ਮਿੰਟ ਹੋਏ, ਮੁੰਡਾ ਫੇਰ ਆਇਆ, ਉਹਨੇ ਦਰਵਾਜ਼ੇ 'ਚ ਖਲੋ ਕੇ ਫੇਰ ਇਸ ਤਰ੍ਹਾਂ ਕਾ ਇਸ਼ਾਰਾ ਕੀਤਾ। ਮੈਂ ਕਿਹਾ ਵੀ ਬੜੀ ਮਾੜੀ ਗੱਲ ਆ ਵੀ ਭਾਈ ਜੀ ਨੂੰ ਕਹਿ ਰਿਹਾ ਤੂੰ ਉੱਠ ਹੀ ਪਓ। ਮੈਂ ਤੇ ਨਹੀਂ ਉਹਦੀ ਗੱਲ ਸਮਝਿਆ ਪਰ ਭਾਈ ਉਹਦੀ ਗੱਲ ਸਮਝ ਗਿਆ। ਜਦੋਂ ਉਹਨੇ ਇਸ ਤਰ੍ਹਾਂ ਕੀਤਾ, ਉਹਨੇ ਪਾਠ ਕਰਨ ਦੀ ਜਿਹੜੀ ਉਹਦੀ ਰਫਤਾਰ ਸੀ ਉਹਨੇ ਘਟਾ ਲਈ। ਪੁੱਛਿਆ ਮੈਂ ਭਾਈ ਜੀ ਨੂੰ ਵੀ ਇੱਦਾਂ ਕਿਉਂ ਕਰਦਾ ਸੀ, ਕਹਿੰਦਾ ਜੀ ਉਹ ਕਹਿਣਾ ਚਾਹੁੰਦਾ ਸੀ ਪਾਠ ਹੌਲੀ ਕਰ, ਅਜੇ ਸਗਣ ਵਾਲੇ ਨਹੀਂ ਪਹੁੰਚੇ, ਰਸਤੇ ਵਿੱਚ ਖਲੋਤੇ ਨੇ ਕੰਮ ਪੈ ਗਿਆ। ਤੇ ਮੈਂ ਕਿਹਾ ਜਦੋਂ ਇਸ ਤਰ੍ਹਾਂ ਕੀਤਾ ਫਿਰ ਕੀ ਮਤਲਬ? ਕਹਿੰਦਾ ਉਹਦਾ ਮਤਲਬ ਸੀ ਹੁਣ ਛੇਤੀ ਕਰਦੇ। ਮੈਨੂੰ ਦੁੱਖ ਹੋਇਆ ਵੀ ਚਾਹੀਦਾ ਤੇ ਸੀ ਭਾਈ ਪਿੰਡ ਨੂੰ ਆਪਣੀ ਬੋਲੀ ਤੇ ਲਾਉਂਦਾ, ਦੁੱਖ ਦੀ ਗੱਲ ਹੈ ਭਾਈ ਲੋਕਾਂ ਦੀ ਬੋਲੀ ਤੇ ਲੱਗ ਗਿਆ। ਗੱਲ ਤੇ ਇਹ ਸੀ ਭਾਈ ਇਸ਼ਾਰਾ ਕਰਦਾ ਲੋਕ ਸਮਝ ਆਉਂਦੇ, ਭਾਈ ਲੋਕਾਂ ਦੀ ਬੋਲੀ ਤੇ ਲੱਗ ਗਿਆ। ਭਾਈ ਗੁਰਦਾਸ ਕਹਿੰਦੇ ਨੇ ਬੜੀ ਸਹਿਜ ਅਵਸਥਾ ਵਿੱਚ ਭਾਈਆਂ ਨੂੰ ਚਾਹੀਦਾ ਇਹ ਸਾਡਾ ਰਿਮੋਟ ਕੰਟਰੋਲ ਤੁਹਾਡੇ ਹੱਥ ਵਿੱਚ ਨਹੀਂ, ਸਾਨੂੰ ਦੱਸ ਦਿਓ ਵੀ ਕਿੰਨੇ ਵਜੇ ਆਰੰਭ ਹੋਇਆ। ਵੈਸੇ ਮਰਿਆਦਾ ਕਹਿੰਦੀ ਹੈ ਵੀ ਸਹਿਜ ਨਾਲ ਪਾਠ ਕਰਨਾ ਚਾਹੀਦਾ, ਭਾਵੇਂ ਜ਼ਿਆਦਾ ਵਧੀਕ ਸਮਾਂ ਵੀ ਲੱਗ ਜਾਵੇ ਕੋਈ ਗੱਲ ਨਹੀਂ। ਚਲੋ ਖੈਰ, ਭਾਈ ਗੁਰਦਾਸ ਕਹਿੰਦੇ ਨੇ ਬੜੀ ਸ਼ਾਂਤੀ ਤੇ ਸਹਿਜ ਦੇ ਨਾਲ ਮਰਿਆਦਾ ਨਿਭ ਰਹੀ ਹੈ ਪੰਛੀਆਂ ਦੀ, ਜੰਗਲ ਵਿੱਚ ਹਿਰਨਾਂ ਦੀ ਡਾਰ ਹੁੰਦੀ ਹੈ, ਜੈਸੇ ਮਿਰਗ ਮਾਲ ਚਾਲ ਚਲਤ ਟਲਤ ਨਾ ਹੈ। ਜਦੋਂ ਸ਼ੇਰ ਗਰਜਦਾ ਹੈ ਹਿਰਨਾਂ ਨੂੰ ਦੌੜ ਭੱਜ ਪੈ ਜਾਂਦੀ ਹੈ, ਉਹ ਵਿਚਾਰੇ ਦੌੜੇ ਵੀ ਜਾਂਦੇ ਨੇ, ਦਰਖਤਾਂ ਨਾਲ ਟਕਰਾਉਣੋਂ ਵੀ ਆਪਣੇ ਆਪ ਨੂੰ ਬਚਾਉਂਦੇ ਨੇ। ਪਰ ਭਾਈ ਗੁਰਦਾਸ ਕਹਿੰਦੇ ਬੁਲਾਰ ਜਾਈਏ ਜੱਤਰ ਤੱਤਰ ਅਗਰ ਭਾਗੀ ਰਮਤ ਤੱਤ ਧਿਆਨ ਹੈ। ਸਾਰਿਆਂ ਦਾ ਧਿਆਨ ਇਹ ਹੁੰਦਾ ਵੀ ਸਾਡਾ ਆਗੂ ਕਿਹੜੇ ਪਾਸੇ ਜਾ ਰਿਹਾ। ਸਿੱਖਾਂ ਨੇ ਆਖਿਆ ਭਾਈ ਗੁਰਦਾਸ ਜੀ ਤੁਹਾਡੀ ਗੱਲ ਮੰਨ ਗਏ, ਕੀੜੀਆਂ ਆਪਣੇ ਆਗੂ ਦੇ ਪਿੱਛੇ ਚੱਲਦੀਆਂ, ਤੂੰ ਸਾਨੂੰ ਕੀ ਕਹਿਣਾ ਚਾਹੁੰਦੇ? ਭਾਈ ਗੁਰਦਾਸ ਜੀ ਕਹਿੰਦੇ ਮੈਂ ਇਹ ਕਹਿਣਾ ਚਾਹੁੰਦਾ ਕੀੜੀਆਂ ਦੀ ਮਰਿਆਦਾ ਤੇ ਕੋਈ ਹੈ, ਪੰਛੀਆਂ ਦੀ ਮਰਿਆਦਾ ਤੇ ਕੋਈ ਹੈ, ਹਿਰਨਾਂ ਦੀ ਮਰਿਆਦਾ ਤੇ ਕੋਈ ਹੈ? ਚੀਟੀ ਖੱਗ ਮਿਰਗ ਸਨਮੁਖ ਪਾਤਸ਼ਾਹ ਲੱਗੇ ਜਾਏ, ਕੀੜੀਆਂ ਨੂੰ ਵੀ ਆਪਣੇ ਆਗੂ ਦੇ ਪਿੱਛੇ ਚੱਲਣ ਦੀ ਜਾਚ ਹੈ, ਪੰਛੀਆਂ ਨੂੰ ਆਪਣੇ ਆਗੂ ਦੇ ਪਿੱਛੇ ਚੱਲਣ ਦੀ ਜਾਚ ਹੈ, ਹਿਰਨ ਇੱਕ ਬੜਾ ਚੰਚਲ ਜਾਨਵਰ ਹੈ ਉਹਨੂੰ ਆਪਣੇ ਆਗੂ ਦੇ ਪਿੱਛੇ ਚੱਲਣ ਦੀ ਜਾਚ ਹੈ। ਦੁੱਖ ਦੀ ਗੱਲ ਇਹ ਹੈ ਪੁਰਾਣੀ ਗੁਰਪੰਥ ਛਾੜ ਚਲਤ ਗਿਆਨ, ਬੰਦਾ ਹੀ ਹੈ ਜਿਹਨੂੰ ਆਪਣੇ ਗੁਰੂ ਦੇ ਪਿੱਛੇ ਵੀ ਚੱਲਣਾ ਨਹੀਂ ਆਉਂਦਾ। ਸਾਧ ਸੰਗਤ ਮੈਂ ਬੇਨਤੀ ਕਰਾਂਗਾ ਜਿਹੜੇ ਵਿਦਵਾਨ ਹਨ, ਜਿਹੜੇ ਪੰਥ ਦਰਦੀ ਹਨ, ਜਿੰਨੇ ਪੰਥ ਦਰਦੀ ਹਨ, ਅੰਗਰੇਜ਼ ਟਾਈਮ ਦੀ ਮੈਂ ਗੱਲ ਕਰਦਾ ਗੁਰੂ ਦੀ ਕਿਰਪਾ ਨਾਲ, ਪੰਥ ਦਰਦੀਆਂ ਨੇ ਇਕੱਠੇ ਹੋ ਕੇ ਇੱਕ ਮਰਿਆਦਾ ਤਿਆਰ ਕੀਤੀ। ਉਹਦਾ ਕਾਰਨ ਇਹ ਸੀ ਇੱਕ ਮਰਿਆਦਾ ਨਾ ਹੋਣ ਕਰਕੇ, ਇੱਕ ਜਥੇਬੰਦਕ ਨਾ ਹੋਣ ਕਰਕੇ, ਜਿਹੜੇ ਖਮਿਆਜੇ ਭੁਗਤੇ ਨੇ ਜਾਂ ਅਸੀਂ ਭੁਗਤ ਰਹੇ ਹਾਂ, ਗਾਹ ਨਾ ਭੁਗਤਨੇ ਪੈਣ, ਇੱਕ ਮਰਿਆਦਾ ਚਾਹੀਦੀ ਹੈ ਕੌਮ ਦੀ। ਆ ਤੁਸੀਂ ਵੇਖ ਲਓ ਮੁਸਲਮਾਨ ਭਾਵੇਂ 10,000 ਕਿਉਂ ਨਾ ਹੋਣ, ਜਮਾਤ ਕਰਾਮਾਤ ਜਦੋਂ ਨਮਾਜ਼ ਪੜ੍ਹਦੇ ਨੇ ਵੇਖਣਾ ਕਿਤੇ ਇੱਕੋ ਵਾਰੀ ਸਾਰਿਆਂ ਦਾ ਉਹ ਸਿਰ ਨਿਉਂਦੇ ਨੇ, ਇੱਕ ਵਾਰੀ ਉਹਨਾਂ ਵੇਖਣਾ ਕਿਤੇ ਕਿਵੇਂ ਕਰ ਲੱਖਾਂ ਦੀ ਗਿਣਤੀ 'ਚ ਭਾਵੇਂ ਬੈਠੇ ਹੋਣ। ਇੱਕ ਅਸੀਂ ਜਦੋਂ ਅਰਦਾਸ ਹੁੰਦੀ ਹੋਏ ਕਿਸੇ ਦਾ ਹੱਥ ਕਿਤੇ ਹੁੰਦਾ, ਕਿਸੇ ਦਾ ਥੱਲੇ, ਕਿਸੇ ਦਾ ਸਾਹਮਣੇ, ਚਲੋ ਖੈਰ ਸਾਧਸੰਗ ਜਮਾਤ ਕਰਾਮਾਤ। ਪੰਥ ਦਰਦੀਆਂ ਨੇ ਸੋਚ ਵਿਚਾਰ ਕੀਤੀ ਭਈ ਇੱਕ ਮਰਿਆਦਾ ਹੋਣੀ ਚਾਹੀਦੀ ਜਿਹਦੇ ਅਨੁਸਾਰ ਸਾਰੇ ਚੱਲਣ, ਜਿਹੜੇ ਨਤੀਜੇ ਭੁਗਤੇ ਨੇ ਗਾਹ ਨਾ ਭੁਗਤਨੇ ਪੈਣ। ਆਹ ਜਿਹੜੇ ਨਕਲੀ ਨਿਰੰਕਾਰੀ ਹਨ ਸਾਧਸੰਗ, ਮੈਂ ਪਹਿਲੀ ਵਾਰੀ ਬੇਨਤੀ ਕਰਨ ਲੱਗਾ, ਜਿਹੜੇ ਨਕਲੀ ਨਿਰੰਕਾਰੀ ਨੇ, ਇਹਨਾਂ ਦਾ ਜਿਹੜਾ ਵੱਡ ਵਡੇਰਾ ਸੀ ਭਾਈ ਦਿਆਲ, ਇਹ ਗੁਰਮਤ ਦਾ ਪ੍ਰਚਾਰਕ ਸੀ, ਪਿਸ਼ਾਵਰ ਦੇ ਨਗਰ ਵਿੱਚ ਇਹਨਾਂ ਦਾ ਜਨਮ ਹੋਇਆ। ਭਾਈ ਰਾਮ ਸਹਾਇ ਦਾ ਪੁੱਤਰ ਸੀ। ਭਾਈ ਦਿਆਲ ਜੀ ਨੇ ਗੁਰਮਤ ਦਾ ਬੜਾ ਪ੍ਰਚਾਰ ਕੀਤਾ। ਮਹਾਰਾਜਾ ਰਣਜੀਤ ਸਿੰਘ ਜਦੋਂ ਉਸ ਇਲਾਕੇ 'ਚ ਗਏ ਤੇ ਉਹਨਾਂ ਗੁਰਮਤ ਦੇ ਪ੍ਰਚਾਰ ਤੋਂ ਖੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਗੀਰਾਂ ਲਾਈਆਂ। ਉਹਨਾਂ ਦਾ ਪੁੱਤਰ ਦਰਬਾਰਾ ਸਿੰਘ ਹੋਇਆ, ਉਹ ਵੀ ਗੁਰਮਤ ਦਾ ਪ੍ਰਚਾਰਕ ਸੀ। ਦਰਬਾਰਾ ਸਿੰਘ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ। ਹਰਿਮੰਦਰ ਸਾਹਿਬ ਮੱਥਾ ਟੇਕ ਕੇ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਗਿਆ ਤੇ ਅਕਾਲ ਤਖ਼ਤ ਸਾਹਿਬ ਜੀ ਦੇ ਵਿਹੜੇ ਵਿੱਚ ਬੜਾ ਵੱਡਾ ਇਕੱਠ, ਬੜੀ ਸੰਗਤ। ਸਰਦਾਰ ਦਰਬਾਰਾ ਸਿੰਘ ਹੋਰਾਂ ਨੇ ਪੁੱਛਿਆ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬੇਦੀ ਬਿਕਰਮ ਸਿੰਘ ਸੀ। ਭਾਈ ਦਰਬਾਰਾ ਸਿੰਘ ਆਖਣ ਲੱਗੇ, ਸਿੰਘ ਸਾਹਿਬ ਇਹ ਕਿਉਂ ਅੱਜ ਇੰਨੀ ਭੀੜ ਇਕੱਠੀ ਹੈ, ਕਿਉਂ ਇੰਨੀ ਸਿੱਖ ਸੰਗਤਾਂ ਜਾਈ ਹੈ ਅੰਮ੍ਰਿਤਸਰ ਸਾਹਿਬ? ਜਥੇਦਾਰ ਅਕਾਲ ਤਖ਼ਤ ਸਾਹਿਬ ਬਿਕਰਮ ਸਿੰਘ ਬੇਦੀ ਜੀ ਕਹਿਣ ਲੱਗੇ, ਭਾਈ ਸਾਹਿਬ ਇਹ ਨਾ ਸੱਚਖੰਡ ਹਰਿਮੰਦਰ ਸਾਹਿਬ ਦੇ ਜਿਹੜੇ ਮੁੱਖ ਗ੍ਰੰਥੀ ਸੀ ਭਾਈ ਜੱਸਾ ਸਿੰਘ ਹੋਰੀ, ਉਹ ਅਕਾਲ ਚਲਾਣਾ ਕਰ ਗਏ ਨੇ ਤੇ ਉਹਨਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਲੈ ਕੇ ਜਾਣਾ ਤੇ ਇਸ ਕਰਕੇ ਅੱਜ ਅਸੀਂ ਇਕੱਠ ਕੀਤਾ ਵੀ ਹੈੱਡ ਗ੍ਰੰਥੀ ਮੁੱਖ ਗ੍ਰੰਥੀ ਸਾਹਿਬ ਦੀਆਂ ਅਸਥੀਆਂ ਨੂੰ ਹਰਿਦੁਆਰ ਲੈ ਕੇ ਜਾਣ। ਭਾਈ ਦਰਬਾਰਾ ਸਿੰਘ ਉਹਨਾਂ ਨੇ ਜਥੇਦਾਰ ਸਾਹਿਬ ਦਾ ਸਤਿਕਾਰ ਕਰਨ ਲਈ ਥਾਲੀ ਵਿੱਚ ਪਤਾਸੇ ਪਾਏ ਤੇ 5 ਰੁਪਏ ਰੱਖੇ ਉਸ ਵੇਲੇ। ਇਸ ਤਰ੍ਹਾਂ ਰੱਖ ਕੇ ਪਤਾਸੇ ਦੇ ਵਿੱਚ 5 ਰੁਪਈਏ, ਜਦੋਂ ਇਹ ਗੱਲ ਪੁੱਛੀ ਤੇ ਜਥੇਦਾਰ ਬਿਕਰਮ ਬੇਦੀ ਬਿਕਰਮ ਸਿੰਘ ਆਖਣ ਲੱਗਾ, ਭਾਈ ਸਾਹਿਬ ਉਹ ਨਾ ਹੈੱਡ ਗ੍ਰੰਥੀ ਸਾਹਿਬ ਕਾਲ ਚਲਾਣਾ ਕਰ ਗਏ, ਉਹਨਾਂ ਦੇ ਅਸਥੀਆਂ ਨੂੰ ਲੈ ਕੇ ਅੱਜ ਹਰਿਦੁਆਰ ਜਾਣਾ। ਭਾਈ ਦਰਬਾਰਾ ਸਿੰਘ ਆਖਣ ਲੱਗੇ, ਸਿੰਘ ਸਾਹਿਬ ਜੀ ਸਾਰੀ ਉਮਰ ਮੁੱਖ ਗ੍ਰੰਥੀ ਰਹੇ ਨੇ ਹਰਿਮੰਦਰ ਸਾਹਿਬ ਦੇ ਭਾਈ ਜੱਸਾ ਸਿੰਘ ਹੋਰੀ, ਗੁਰੂ ਜੀ ਦੇ ਕਹਿੰਦੇ ਨੇ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਭਾਈ ਦਰਬਾਰਾ ਸਿੰਘ ਕਹਿਣ ਲੱਗਾ, ਸਿੰਘ ਸਾਹਿਬ ਜੀ ਉਹ ਕਿਹੜੇ ਪਾਪ ਨੇ ਵੀ ਜਿਹੜੇ ਹਰਿਮੰਦਰ ਸਾਹਿਬ ਦਾ ਮੁੱਖ ਗ੍ਰੰਥੀ ਹੁੰਦੇ ਆ ਇਹਦੇ ਨਹੀਂ ਧੁੱਪੇ ਤੇ ਉਹਨਾਂ ਪਾਪਾਂ ਨੂੰ ਧੋਣ ਵਾਸਤੇ ਨੂੰ ਹਰਿਦੁਆਰ ਲੈ ਕੇ ਜਾ ਰਹੇ ਇਹਦੀਆਂ ਹੱਡੀਆਂ ਨੂੰ, ਉਹ ਕਿਹੜੇ ਪਾਪ ਨੇ ਜਿਹੜੇ ਇੱਥੇ ਨਹੀਂ ਧੁੱਪੇ? ਜਥੇਦਾਰ ਬਿਕਰਮ ਬੇਦੀ ਬਿਕਰਮ ਸਿੰਘ ਕਹਿਣ ਲੱਗਾ, ਹੱਸ ਕੇ ਕਹਿਣ ਲੱਗਾ, ਭਾਈ ਸਾਹਿਬ ਫਿਰ ਲੋਕ ਲੱਜਿਆ ਦੇ ਰੱਖਣੀ ਪੈਂਦੀ ਹੈ ਵੀ ਬਹੁਤੇ ਲੋਕ ਕਹਿੰਦੇ ਸੀ ਲੋਕ ਲੱਜਿਆ ਦੇ ਰੱਖਣੀ ਪੈਂਦੀ ਹੈ। ਭਾਈ ਦਰਬਾਰਾ ਸਿੰਘ ਨੇ ਨਕਲੀ ਨਿਰੰਕਾਰੀਆਂ ਦੇ ਆਗੂ ਨੇ, ਉਸ ਵੇਲੇ ਪ੍ਰਚਾਰਕ ਸੀ ਸਿੱਖ ਧਰਮ ਦਾ, ਪਤਾਸੇ ਜਿਹੜੀ ਥਾਲੀ ਵਿੱਚ ਪਾਏ ਸੀ 5 ਰੁਪਈਏ ਚੁੱਕ ਕੇ ਜੇਬ 'ਚ ਪਾ ਲਏ, ਪਤਾਸੇ ਸੰਗਤ 'ਚ ਵਰਤਾ ਦਿੱਤੇ ਤੇ ਦਰਬਾਰਾ ਸਿੰਘ ਕਹਿਣ ਲੱਗਾ, ਮੇਰੀ ਨੇਕ ਕਮਾਈ ਦੇ ਪੈਸੇ ਨੇ, ਇਹਨਾਂ ਪੈਸਿਆਂ ਦਾ ਹੱਕਦਾਰ ਉਹੀ ਹੈ ਜਿਹੜਾ ਜਥੇਦਾਰ ਆਪਣੀ ਜਾਨ ਤਲੀ ਤੇ ਧਰ ਕੇ ਪੰਥ ਦਾ ਪ੍ਰਚਾਰ ਕਰੇਗਾ, ਤੂੰ ਨੀ ਇਹਨਾਂ 5 ਰੁਪਈਆਂ ਦਾ ਹੱਕਦਾਰ। 5 ਰੁਪਈਏ ਚੁੱਕ ਲਏ, ਪਤਾਸੇ ਸੰਗਤ 'ਚ ਵਰਤਾ ਦਿੱਤੇ। ਸਾਧ ਸੰਗਤ ਮੈਂ ਨਾਮ ਨਹੀਂ ਲੈਣਾ ਜਿੰਨੇ ਅੱਜ ਕਿਸੇ ਵੇਲੇ ਇਹਨਾਂ ਦੇ ਵੱਡ ਵਡੇਰੇ ਪ੍ਰਚਾਰਕ ਸਨ, ਪਰ ਇੱਕ ਮਰਿਆਦਾ ਵਿੱਚ ਨਾ ਆਉਣ ਕਰਕੇ, ਇੱਕ ਕੁੰਡੇ ਥੱਲੇ ਨਾ ਆਉਣ ਕਰਕੇ ਅੱਜ ਉਹਨਾਂ ਨੇ ਧਰਮ ਵੱਖਰੇ ਚਲਾ ਲਏ, ਅੱਜ ਉਹਨਾਂ ਆਪਣੇ ਫਿਰਕੇ ਵੱਖਰੇ ਚਲਾ ਲਏ। ਮੈਂ ਪੰਥ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਜੇ ਅੱਜ ਵੀ ਬਹੁਤ ਸਾਰੇ ਨੇ, ਜੇ ਉਹਨਾਂ ਦੇ ਪੰਥ ਮਰਿਆਦਾ ਲਾਗੂ ਨਾ ਹੋਈ, ਪੰਥਕ ਵਿਚਾਰ ਧਾਰਾ ਵਿੱਚ ਨਾ ਲਿਆਂਦਾ ਤੇ ਜਿਹੜੇ ਬਹੁਤੇ ਹਨ ਉਹਨਾਂ ਦੀ ਕਤਾਰ ਵਿੱਚ ਸ਼ਾਮਲ ਹੋਣਗੇ, ਭਾਵੇਂ ਨਕਲੀ ਨਿਰੰਕਾਰੀ ਨੇ, ਜਿਵੇਂ ਉਹਨਾਂ ਦੀਆਂ ਗੱਦੀਆਂ ਚੱਲ ਪਈਆਂ ਨੇ ਇਹਨਾਂ ਦੀਆਂ ਵੀ ਕਿਤੇ ਨਾ ਕਿਤੇ, ਭਾਵੇਂ 50 ਸਾਲ ਲੱਗ ਜਾਣ, 100 ਸਾਲ ਲੱਗ ਜੇ, ਇਹ ਗੱਲ ਚਿੰਤਾ ਵਾਲੀ ਹੈ। ਭਾਈ ਮੈਂ ਨਾਮ ਨਹੀਂ ਲੈਣਾ, ਪਰ ਇਹ ਸਾਰੇ ਕਿਸੇ ਸਮੇਂ 'ਚ ਸਿੱਖ ਧਰਮ ਦੇ ਪ੍ਰਚਾਰ ਸਨ। ਚਲੋ ਖੈਰ, ਜਿਹੜਾ ਅੱਜ ਵਾਲਾ ਪਾਵਨ ਸ਼ਬਦ ਹੈ, ਭਾਈ ਗੁਰਦਾਸ ਜੀ ਕਹਿੰਦੇ ਨੇ ਇੱਕ ਅਸੀਂ ਹਾਂ ਜਿਨ੍ਹਾਂ ਨੂੰ ਗੁਰੂ ਦੇ ਪਿੱਛੇ ਚੱਲਣ ਦੀ ਵੀ ਜਾਚ ਨਹੀਂ ਆਉਂਦੀ। ਸਾਧ ਸੰਗਤ ਡਾਕਟਰ ਇਕਬਾਲ ਹੋਇਆ, ਡਾਕਟਰ ਇਕਬਾਲ ਕਹਿੰਦਾ, ਕੌਮ ਕੀ ਮੌਤ ਹੈ ਮਰਕਜ਼ ਸੇ ਜੁਦਾਈ, ਜਿਹੜੀ ਕੌਮ ਆਪਣੇ ਕੇਂਦਰ ਨਾਲੋਂ ਟੁੱਟ ਜਾਂਦੀ ਹੈ ਮਰ ਜਾਂਦੀ ਹੈ, ਉਹ ਕੌਮ ਜ਼ਿਆਦਾ ਸਮਾਂ ਧਰਤੀ 'ਤੇ ਜੀਵਤ ਨਹੀਂ ਰਹਿ ਸਕਦੀ, ਖਤਮ ਹੋ ਜਾਏਗੀ ਉਹ ਕੌਮ। ਸਾਡਾ ਕੇਂਦਰ ਹੈ ਸ੍ਰੀ ਅਕਾਲ ਤਖ਼ਤ ਸਾਹਿਬ, ਸਾਡਾ ਕੇਂਦਰ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਪਰ ਦੁੱਖ ਦੀ ਗੱਲ ਇਹ ਹੈ ਵੀ ਹਰ ਕੋਈ ਚਾਹੁੰਦਾ ਵੀ ਭਾਈ ਅਕਾਲ ਤਖ਼ਤ ਮੇਰੇ ਅਨੁਸਾਰ ਚੱਲਣਾ ਚਾਹੀਦਾ। ਗੁਰੂ ਕਿਰਪਾ ਕਰੇ ਮਹਾਰਾਜ ਸਾਰਿਆਂ ਨੂੰ ਪੰਥ ਦੇ ਭਲੇ ਵਿੱਚ ਇਹੀ ਹੈ ਭਾਈ, ਸ੍ਰੀ ਅਕਾਲ ਤਖ਼ਤ ਸਾਹਿਬ ਸਾਡਾ ਸੁਪਰੀਮ ਹੈ, ਇਹ ਸਾਡਾ ਕੇਂਦਰ ਹੈ ਸ੍ਰੀ ਹਰਿਮੰਦਰ ਸਾਹਿਬ, ਇੱਥੋਂ ਸਾਨੂੰ ਤਾਕਤ ਮਿਲਦੀ ਹੈ ਕੌਮੀ ਤੌਰ 'ਤੇ। ਚਲੋ ਖੈਰ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਮੁਸਲਮਾਨ ਹਨ ਉਹ ਇਸ ਕਰਕੇ ਸ਼ਰ੍ਹਾਂ ਵਿੱਚ ਰਹਿੰਦੇ ਨੇ ਵੀ ਬੰਦੇ ਉਹੀ ਨੇ ਜਿਹੜੇ ਸ਼ਰ੍ਹਾਂ ਵਿੱਚ ਰਹਿੰਦੇ ਨੇ ਅਕਾਲ ਪੁਰਖ ਅੱਲਾ ਦਾ ਦਰਸ਼ਨ ਕਰਨ ਵਾਸਤੇ। ਬੰਦੇ ਸੇ ਜੇ ਪਵੇ ਵਿੱਚ ਬੰਦੇ, ਸਾਧ ਸੰਗਤ ਹਰ ਧਰਮ ਦਾ ਕੋਈ ਨਿਯਮ ਹੁੰਦਾ, ਹਰ ਧਰਮ ਦੀ ਕੋਈ ਮਰਿਆਦਾ ਹੁੰਦੀ ਹੈ, ਇਸੇ ਤਰ੍ਹਾਂ ਸਿੱਖ ਧਰਮ ਦੀ ਕੋਈ ਮਰਿਆਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬਾਬਾ ਕਬੀਰ ਜੀ ਦੇ ਕਹਿੰਦੇ ਨੇ, ਅਸੀਂ ਬੰਦਾ ਪਤਾ ਕਿਹਨੂੰ ਕਹਿੰਦੇ ਹਾਂ, ਹੁਕਮ ਪਛਾਣਿਆ ਸੋ ਏਕੋ ਜਾਣਿਆ, ਬੰਦਾ ਕਹੀਏ ਸੋਈ। ਬਾਬਾ ਕਬੀਰ ਜੀ ਦਾ ਆਪਣਾ ਹੀ ਢੰਗ ਆ। ਬਾਬਾ ਕਬੀਰ ਜੀ ਕਹਿੰਦੇ ਜਿਹੜਾ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਕਰਦਾ ਅਸੀਂ ਉਹਨੂੰ ਬੰਦਾ ਹੀ ਨਹੀਂ ਸਮਝਦੇ, ਅਸੀਂ ਬੰਦਾ ਉਹਨੂੰ ਕਹਿੰਦੇ ਹਾਂ ਜਿਹੜਾ ਇੱਕ ਰੱਬ ਦੀ ਪੂਜਾ ਕਰਦਾ, ਉਹਦਾ ਸਿਮਰਨ ਕਰਦਾ, ਕਿਸੇ ਮਰਿਆਦਾ ਵਿੱਚ ਰਹਿੰਦਾ। ਮੁਸਲਮਾਨ ਧਰਮ ਕਹਿੰਦਾ ਬੰਦੇ ਉਹੀ ਨੇ ਜਿਹੜੇ ਇਸਲਾਮ ਦੀ ਸ਼ਰ੍ਹਾਂ 'ਚ ਰਹਿੰਦੇ ਨੇ, ਅਤੇ ਤੁਹਾਡੇ ਦਸ਼ਮੇਸ਼ ਪਿਤਾ ਮਹਾਰਾਜ ਵੀ ਕਹਿੰਦੇ ਨੇ ਰਹਿਤ ਬਿਨਾਂ ਨੇ ਸਿੱਖ ਕਹਾਵੇ, ਰਹਿਤ ਬਿਨਾਂ ਦਰ ਚੋਟਾਂ ਖਾਵੇ। ਸਿੱਖ ਉਹੀ ਹੈ ਜਿਹੜਾ ਬੱਜਰ ਕਰੈ ਚੌਂ ਤੋਂ ਬਚ ਕੇ ਰਹਿੰਦਾ, ਰਹਿਤਾਂ ਵਿੱਚ ਪਰਪੱਕ ਰਹਿੰਦਾ, ਅੰਮ੍ਰਿਤਧਾਰੀ ਹੈ, ਗੁਰੂ ਜੀ ਦੀ ਮਰਿਆਦਾ ਵਿੱਚ ਰਹਿੰਦਾ, ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕਿਸੇ ਅੱਗੇ ਸਿਰ ਨਹੀਂ ਝੁਕਾਉਂਦਾ, ਬਸ ਸਿੱਖ ਧਰਮ ਦੇ ਅਨੁਸਾਰ ਉਹੀ ਸਿੱਖ ਹੈ। ਮੁਸਲਮਾਨ ਕਹਿੰਦੇ ਨੇ ਭਾਈ ਬੰਦਾ ਉਹੀ ਹੈ ਜਿਹੜੇ ਇਸਲਾਮ ਦੀ ਸ਼ਰ੍ਹਾਂ ਵਿੱਚ ਰਹਿੰਦਾ ਰੱਬ ਦੇ ਦੀਦਾਰ ਕਰਨ ਵਾਸਤੇ। ਹਾਂਜੀ,
ਹਿੰਦੂ ਸਾਲਾਹੀ ਸਾਲਾਹਨ।
ਹੁਣ ਅੱਗੇ ਹਿੰਦੂ ਵੀਰਾਂ ਦੀ ਗੱਲ ਕੀਤੀ ਹੈ, ਹਜ਼ੂਰ ਕਹਿੰਦੇ ਨੇ ਜਿਹੜੇ ਹਿੰਦੂ ਹਨ ਇਹ ਉਹ ਜਿਹੜਾ ਸਲਾਉਣ ਯੋਗ ਹੈ ਪਰਮੇਸ਼ਰ, ਜਿਹੜਾ ਪਰਮੇਸ਼ਰ ਹੈ ਸਲਾਉਣ ਯੋਗ, ਉਹਦੀ ਹੀ ਸਿਫਤ ਸਲਾਹ ਕਰਦੇ ਨੇ।
ਦਰਸ਼ਨ ਰੂਪ ਅਪਾਰ,
ਉਹ ਸ਼ਾਸਤਰਾਂ ਦੇ ਅਨੁਸਾਰ ਉਸ ਸੋਹਣੇ ਭਗਵਾਨ ਜਿਹੜਾ ਪਰਮੇਸ਼ਰ ਹੈ ਬਸ ਉਹਦੀ ਸਿਫਤ ਸਲਾਹ ਕਰਦੇ ਨੇ। ਹਾਂਜੀ,
ਤੀਰਥ ਨਾਵਹਿ ਅਰਚਾ ਪੂਜਾ,
ਤੀਰਥਾਂ ਤੇ ਨਹਾਉਂਦੇ ਨੇ, ਦੇਵਤਿਆਂ ਦੀ ਪੂਜਾ ਕਰਦੇ ਨੇ। ਹਾਂਜੀ,
ਅਗਰ ਵਾਸ ਬਹਿਕਾਰ,
ਜਦੋਂ ਦੇਵਤਿਆਂ ਦੀ ਪੂਜਾ ਕਰਦੇ ਨੇ, ਮੰਦਰਾਂ ਵਿੱਚ ਜਾਂਦੇ ਨੇ ਤੇ ਖੁਸ਼ਬੋਦਾਰ ਚੀਜ਼ਾਂ ਲੈ ਕੇ ਜਾਂਦੇ ਨੇ, ਉੱਥੇ ਚੜਾਉਂਦੇ ਨੇ।
ਜੋਗੀ ਸੁਨ ਧਿਆਵਨ ਜੀਤੇ,
ਹੁਣ ਜੋਗੀਆਂ ਦੀ ਗੱਲ ਕੀਤੀ ਹੈ ਹਜ਼ੂਰ ਕਹਿੰਦੇ ਨੇ, ਜਿਹੜੇ ਜੋਗੀ ਹਨ ਇਹ ਵੀ ਸੁਨ ਅਵਸਥਾ ਵਿੱਚ ਸਮਾਧੀ ਲਾ ਕੇ ਉਹਨੂੰ ਧਿਆਉਂਦੇ ਨੇ। ਹਾਂਜੀ,
ਅਲਖ ਨਾਮ ਕਰਤਾਰ,
ਤੇ ਉਹ ਉਸ ਰੱਬ ਜੀ ਨੂੰ ਅਲੱਖ ਲੱਖ ਕਹਿ ਕੇ ਉਹਦਾ ਨਾਮ ਲੈਂਦੇ ਨੇ। ਹਾਂਜੀ,
ਸੂਖਮ ਮੂਰਤ ਨਾਮ ਨਿਰੰਜਨ,
ਜੋਗੀ ਲੋਕ ਆਂਦੇ ਨੇ ਵੀ ਉਹ ਜਿਹੜਾ ਪਰਮੇਸ਼ਰ ਹੈ ਉਹਦਾ ਸਰੂਪ ਸਾਡੇ ਵਰਗਾ ਨਹੀਂ, ਬੜਾ ਸੂਖਮ ਹੈ।
ਕਾਇਆ ਕਾ ਆਕਾਰ,
ਉਹ ਜਿਹੜਾ ਭਗਵਾਨ ਹੈ ਉਹ ਬੜਾ ਉਹਦਾ ਸੂਖਮ ਜਿਹਾ ਰੂਪ ਹੈ, ਇਹਨਾਂ ਅਸਥੂਲ ਇੰਦਰਿਆਂ ਨਾਲ ਉਹ ਵਿਖਾਈ ਨਹੀਂ ਦਿੰਦਾ, ਮਾਇਆ ਦਾ ਪ੍ਰਭਾਵ ਉਹਦੇ ਤੇ ਨਹੀਂ ਪੈਂਦਾ, ਇਹ ਜਿਹੜੀ ਸ੍ਰਿਸ਼ਟੀ ਹੈ ਉਹਦੇ ਸਰੀਰ ਦਾ ਸਾਰਾ ਵਿਸਥਾਰ ਹੈ। ਹਾਂਜੀ,
ਸਤੀਆਂ ਮਨ ਸੰਤੋਖ ਉਪਜੈ,
ਮਹਾਰਾਜ ਨੇ ਹੁਣ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਦਾਨੀ ਲੋਕ ਨੇ। ਮਹਾਰਾਜ ਕਹਿੰਦੇ ਜਿਹੜੇ ਦਾਨੀ ਲੋਕ ਹਨ, ਜਿਹੜੇ ਦਾਨ ਪੁੰਨ ਕਰਦੇ ਨੇ ਆਪਣੇ ਧਰਮ ਦੇ ਨਾਂ ਤੇ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ, ਬੜਾ ਉਸ ਵੇਲੇ ਉਤਸ਼ਾਹ ਹੁੰਦਾ। ਹਾਂਜੀ,
ਦੇਣਾ ਕੈ ਵਿਚਾਰ,
ਬੜੇ ਧਿਆਨ ਨਾਲ ਸੁਣਨਾ, ਹਜ਼ੂਰ ਕਹਿੰਦੇ ਜਿਹੜੇ ਦਾਨੀ ਲੋਕ ਨੇ ਜਦੋਂ ਕਿਸੇ ਨੂੰ ਦੇਣ ਬਾਰੇ ਸੋਚਦੇ ਨੇ ਤੇ ਇਹਨਾਂ ਨੂੰ ਦਾਨ ਦੇ ਕੇ ਬੜੀ ਮਨ ਵਿੱਚ ਖੁਸ਼ੀ ਹੁੰਦੀ ਹੈ।
ਦੇ ਦੇ ਮੰਗਹਿ ਸਹਸਾ ਗੂਣਾ,
ਮੈਨੂੰ ਮਾਫ ਕਰਨਾ ਸਾਧ ਸੰਗਤ, ਜਿਹੜੇ ਦਾਨੀ ਲੋਕ ਨੇ ਉਹ ਬਹੁਤੀ ਬਰੀਕੀ ਵਿੱਚ ਨਹੀਂ ਜਾਂਦੇ, ਕਿਉਂਕਿ ਦਾਨੀ ਬੰਦਾ ਦਾਨ ਦੇਣ ਵਿੱਚ ਹੀ ਖੁਸ਼ੀ ਮਹਿਸੂਸ ਕਰਦਾ, ਪਰ ਸਾਡੇ ਬਾਬੇ ਨੇ ਆਖਿਆ ਭਾਈ ਅਕਲੀ ਕੀਚੇ ਦਾਨ, ਦਾਨ ਕਰਨਾ ਤੇ ਉਹ ਵੀ ਅਕਲ ਨਾ ਕਰੋ, ਸਿਆਣਪਣਾ ਕਰੋ। ਜਿਹੜੇ ਦਾਨੀ ਲੋਕ ਨੇ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਦਾਨ ਕਰਨ ਦਾ ਵੇਲਾ ਆਏ, ਮੈਨੂੰ ਖਿਮਾ ਕਰਨੀ। ਫਿਰ ਜਿਹੜੀ ਦਾਨੀਆਂ ਦੀ ਖੁਸ਼ੀ ਹੈ, ਸਾਡੇ ਕਈ ਭਰਾ ਫਿਰ ਉਸ ਖੁਸ਼ੀ ਦਾ ਨਜਾਇਜ਼ ਫਾਇਦਾ ਲੈ ਲੈਂਦੇ ਨੇ। ਦਾਨੀਆਂ ਦੇ ਮਨ ਵਿੱਚ ਬੜੀ ਖੁਸ਼ੀ ਹੁੰਦੀ ਹੈ, ਪਰ ਅਸੀਂ ਉਸ ਗੁੱਸ ਜਿਹੜੀ ਖੁਸ਼ੀ ਹੈ ਦਾਨੀਆਂ ਦੀ ਉਹਨੂੰ ਗਲਤ ਵਰਤ ਲੈਂਦੇ ਹਾਂ। ਉਹਨਾਂ ਨੂੰ ਮਹਾਰਾਜ ਕਹਿੰਦੇ ਨੇ ਫਿਰ ਜਿਹੜੇ ਦੰਭੀ ਪਖੰਡੀ ਜਿਹੜੇ ਲੋਕ ਨੇ ਆਪਣੇ ਵਾਸਤੇ ਵਰਤ ਲੈਂਦੇ ਨੇ, ਪਰ ਦਾਨੀ ਬੰਦਾ ਜਦੋਂ ਵਿਚਾਰ ਕਰਦਾ ਵੀ ਮੈਂ ਦਾਨ ਕਰਾਂ ਉਹਨੂੰ ਖੁਸ਼ੀ ਹੁੰਦੀ ਹੈ। ਹਾਂਜੀ,
ਸ਼ੋਭ ਕਰੇ ਸੰਸਾਰ,
ਦੇ ਦੇ ਮੰਗੇ ਸਹਿਸਾ ਗੁਣ, ਬੜੇ ਧਿਆਨ ਨਾਲ ਸੁਣਨਾ, ਜਿਹੜੇ ਦਾਨੀ ਬੰਦੇ ਆ ਨਾ दानी बंदे दान भी करते ने ते दान करके हजारां गुणा मंग भी लेंदे ने। गुरद्वारा साहब मत्था टेकया 100 रुपया, 100 रुपया मत्था टेके हजारां गुणा मंग भी लिया, ते फिर होर की सोचने सोभ करे संसार। बाबा नानक जी कहंदे हैरानी वाली गल देखो, दान कीता जो दान कीता हजारां गुणा मंग भी लिया, ते इच्छा फिर मन विच हुंदी है दुनिया मेरी सोभा करे, दुनिया मेरिया सिफतां करे। आ पिंडां विच वेखी दा साध संगत, असी पिंडां दे जमपाल आ, भाई साहब जदों अरदास करदे ने अरदास ते लगदे ने 5 मिंट एक ओंकार तो लैके श्री ननकाणा साहब तक 5 मिंट ही लगते ने, 6 मिंट लगते होंगे अरदास 5 मिंटा की। जेड़िया पिछो भाई जी अरदासा करते, मैं समुची गल करदा, जेड़िया पिछो अरदासा करते ने अद्धे पिंड का नाम बोलते ने, अद्धे पिंड का अरदास 5 मिंटा विच जो कुछ पिछू असी पढ़ते थे महाराज नूं सुनाउने कला कला गिण के अद्धा अद्धा पौना पौना घंटा, जो महाराज ने सच्चे पातशाह ने गल समझाई है पता नहीं ठीक है कि गलत है, एक ओंकार तो लैके श्री ननकाणा साहब तक कोई नहीं थकदा, कोई नहीं आखदा, कोई काला नहीं पैंदा, सारे सुनना चाहते ने, पर जिहड़ी ननकाणा साहब तो बाद असी अद्धा पौना घंटा लाने ना, फिर लोग आंदे ने भई अरदास शुरू हो चली भाई जी दी, निकलो निकलो छेती करो असी फस जाना इस अरदास विच। पिंड नूं खुश करन वास्ते साध संगत असी फिर कल्ले कल्ले जो दिता उहदा नाम लैने आ। बाबा नानक जी कहिंदे सच्चे पातशाह मैं मैनू माफ करना जे भाई किसी का नाम छड जाए तो भाई ने मरना थोड़ा वा, कितने बिस्तरा गोल कर देणगे सिख उहदा बिस्तरा चुका के उहदे सिर ते उहनूं आखणगे आ राह जांदा तेरे पिंड नूं। खास तौर ते किसी वड्डे दा किसी अमीर दा नाम छड के मरना कितने भाई ने, इस करके भी उह सारे पिंड दा नाम लैंदा। बहुते दे भाई दा बिस्तरा गोल ही कराउण च रहिंदे ने। महाराज कहिंदे आ वेखो दे मंगे सहसा गुण इंसाफ, देखो दे के हजार गुणा मंग भी लेंदे ने फिर कहिंदे ने सोभ करे संसार, साडी सोभा करे ये सारा संसार। हांजी
चोरा जारा तै कूड़ियारा,
महाराज कहिंदे इत्थे चोर भी बहुत ने इत्थे जार भी बहुत ने। साध संगत ते दो रूपां च शब्द आया, एक ते जज्जे नूं कन्ना ते रारा, जिहड़ा आचरणहीन बंदा हुंदा है पास इस्त्री गामी हुंदा उहनूं जार कहिंदे, जज्जे नूं कन्ना ते रारा, जिहड़ा जइए नूं कन्ना रारा आया उह शब्द परमेशर वास्ते गुरु वास्ते महाराज ने वरत्या, सुन यार हमारे सज्जन एक करो बेनती है। एक वारी नहीं बहुत, गुरु गोबिंद सिंह महाराज ने भी कहा सी उत्थे जार नहीं किया उत्थे यार किया, यारडे दा सानू सत्थर चंगा पट खेड़िया दा रहना, परमेश्वर नू ते गुरु नू फिर यार आख्या जाइए कन्ना रारा। इत्थे जज्जे नू कन्ना, महाराज कहिंदे जिहड़े चोर यार ते बड़े झूठे लोग ने इस दुनिया विच,
खराबा वेकार,
बड़े बड़े खराब लोग ने इत्थे, बड़े बड़े भैड़े लोग ने जिहड़े विकारां विच मस्त हन। हांजी
एक होदा खाए चल है ऐथाऊ,
धन गुरु नानक साहब जी कृपा करदे ने उह जिहड़े फिर यार ने जिहड़े विकारी बंदे ने, जो कुछ उहनां दे घर विच हुंदा जो कुछ पिओ ने कमाई कीती हुंदी है दादे ने कमाई कीती हुंदी है उह सारी खा खट जांदे ने। एक होंदा खाए चल है ऐथाऊ, जो कुछ पिछला धन दौलत हुंदा विकारां विच पै के भैड़े कामां विच पै के ਇਥੋਂ ਫਿਰ ਸਭ ਕੁਝ ਖਾ ਖੱਟ ਕੇ ਜੋ ਕੁਝ ਪਿਓ ਦਾਦੇ ਦੀ ਜਾਇਦਾਦ ਹੁੰਦੀ ਹੈ ਉਹਨੂੰ ਖਾ ਕੇ ਇਥੋਂ ਫਿਰ ਚੱਲਦੇ ਬੰਦੇ ਨੇ। ਹਾਂਜੀ
ਤਿਨਾ ਭੇ ਕਾਈ ਕਾਰ,
ਸਾਧ ਸੰਗਤ ਮੈਨੂੰ ਮਾਫ ਕਰਨਾ ਇਸੇ ਕਰਕੇ ਬਜ਼ੁਰਗ ਆਂਦੇ ਨੇ ਉਹ ਭਾਈ ਨੇਕ ਕਮਾਈ ਕਰੋ, 2 ਨੰਬਰ ਦੀ ਕਮਾਈ ਨਾ ਕਰੋ, ਤੁਸੀਂ ਸਾਰੀ ਜ਼ਿੰਦਗੀ ਬੇਈਮਾਨੀ ਕਰ ਕਰਕੇ ਲੋਕਾਂ ਦਾ ਹੱਕ ਖਾ ਖਾ ਕੇ ਤੁਸੀਂ ਕਰੋੜਾਂ ਜਮ੍ਹਾਂ ਕਰ ਲੈਣੇ ਨੇ, ਤੁਹਾਡੀ 3ਜੀ 4ਵੀਂ 5ਵੀਂ ਪੀੜ੍ਹੀ 'ਚ ਇਹੋ ਜਿਹੀ ਨਸਲ ਜੰਮਣੀ ਆ ਸਭ ਕੁਝ ਬਰਬਾਦ ਕਰ ਦੇਣਾ ਤੇ ਪੁੱਤਰਾ ਛਿੱਤਰ ਤੈਨੂੰ ਵਰਨਾ ਲੇਖਾ ਤੇਰੇ ਕੋਲ ਲਿਆ ਜਾਣਾ। ਬਾਬਾ ਕਬੀਰ ਜੀ ਨੇ ਕਹਿੰਦੇ ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇੜਾ ਤੇਰੇ ਜੀ ਪੈ ਲੀਜੈ। ਸਾਸੰਗ ਬੰਦਾ ਲੱਖ ਰੁਪਈਆ ਬਾਹਰੋਂ ਕਿਸੇ ਦਾ ਹੱਕ ਲੈ ਕੇ ਆਉਂਦਾ, ਸੱਤ ਜੀ ਨੇ ਲੱਖ ਦੇ ਵਿੱਚੋਂ ਇਹਦੇ ਹਿੱਸੇ ਕਿੰਨਾ ਆਇਆ, ਕਿੰਨਾ ਕੁ ਵਰਤਿਆ ਹੋਏਗਾ ਲੱਖ ਵਿੱਚੋਂ ਇਹਨੇ? ਲੱਖ ਵਿੱਚੋਂ ਤੇ ਆਪ ਇਹਨੇ 2-4 ਹਜ਼ਾਰ ਵਰਤਿਆ, ਬਾਕੀ ਸਾਰੇ ਟੱਬਰ ਨੇ, ਪਰ ਲੇਖਾ ਇਹਨੂੰ ਦੇਣਾ ਪੈਣਾ। ਇਹ ਗੁਰੂ ਜੀ ਦਾ ਫਰਮਾਨ ਹੈ। ਭਗਤ ਕਬੀਰ ਜੀ ਕਹਿੰਦੇ ਨੇ ਮਨ ਮੇਰੇ ਭੁੱਲੇ ਕਪਟ ਨਕੀਜੈ, ਅੰਤ ਨਿਬੇੜਾ ਤੇਰੇ ਜੀ ਪੈ ਲੀਜੈ। ਭਾਈ ਇਹਦਾ ਲੇਖਾ ਤੇਰੇ ਪੁੱਤ ਕੋਲੋਂ ਨੀ ਕਿਸੇ ਨੇ ਲੈਣਾ, ਧੀ ਕੋਲੋਂ ਨੀ ਲੈਣਾ, ਜਿਹਨਾਂ ਨੂੰ ਖੁਸ਼ ਕਰਦਾ ਫਿਰਦਾ, ਇਹ ਲੇਖਾ ਤੇਰੇ ਕੋਲੋਂ ਲੈਣਾ। ਮਹਾਰਾਜ ਕਹਿੰਦੇ ਨੇ ਕਈ ਵਕਾਰੀ ਬੰਦੇ ਇਹੋ ਜਿਹੇ ਨੇ, ਜੋ ਕੁਝ ਤਨ ਦੌਲਤ ਹੁੰਦਾ ਇੱਥੋਂ ਖਾ ਕੇ ਤੁਰ ਪੈਂਦੇ ਨੇ, ਤਿਨਾ ਪੇ ਕਾਈ ਕਾਰ। ਮਹਾਰਾਜ ਕਹਿੰਦੇ ਨੇ ਭਾਈ ਇਹਨਾਂ ਨੂੰ ਰੱਬ ਨੇ ਫਿਰ ਇਸੇ ਪਾਸੇ ਲਾਇਆ ਹੋਏਗਾ। ਹਾਂਜੀ,
ਜਲ ਥਲ ਜੀਆ ਪੁਰੀਆਂ ਲੋਆ।
ਮਹਾਰਾਜ ਕਹਿੰਦੇ ਨੇ ਭਾਵੇਂ ਕੋਈ ਪਾਣੀ ਵਿੱਚ ਜੀਵ ਹੈ, ਭਾਵੇਂ ਕੋਈ ਧਰਤੀ ਤੇ ਹੈ, ਭਾਵੇਂ ਕਿਸੇ ਹੋਰ ਲੋਕ ਵਿੱਚ ਹੈ,
ਆਕਾਰ ਆਕਾਰ
ਜਿੰਨੇ ਵੀ ਜੀਵ ਹਨ, ਜਿੰਨੇ ਸਰੀਰ ਹਨ। ਹਾਂਜੀ,
ਓਏ ਜੇ ਆਖੇ ਸੋ ਤੂੰ ਹੈ ਜਾਣ ਹੈ।
ਮਹਾਰਾਜ ਕਹਿੰਦੇ ਹੇ ਮੇਰੇ ਪਰਮੇਸ਼ਰ ਜੀ, ਜੋ ਕੁਝ ਇਹ ਜੀ ਕਹਿੰਦੇ ਨੇ ਤੂੰ ਇਹਨਾਂ ਦੇ ਅੰਦਰ ਦੀ ਜਾਣਦਾ ਏ।
ਤਿਨਾ ਭੇ ਤੇਰੀ ਸਾਰ,
ਤੂੰ ਸਾਰਿਆਂ ਦੀ ਸੰਭਾਲ ਕਰਦਾ ਏ।
ਨਾਨਕ ਭਗਤਾਂ ਭੁੱਖ ਸਾਲਾਹਣ।
ਹਜ਼ੂਰ ਹੁਣ ਭਗਤਾਂ ਦੀ ਗੱਲ ਕਰਦੇ ਨੇ, ਜਿਹੜੇ ਰੱਬ ਦੇ ਭਗਤ ਹਨ, ਬਸ ਉਹਨਾਂ ਨੂੰ ਇੱਕੋ ਹੀ ਭੁੱਖ ਹੈ, ਉਸ ਪਰਮੇਸ਼ਰ ਦਾ ਨਾਮ ਲੈਣ ਦੀ ਭੁੱਖ ਹੈ।
ਸੱਚ ਨਾਮ ਆਧਾਰ,
ਪਰਮੇਸ਼ਰ ਦਾ ਨਾਮ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਹੈ।
ਸਦਾ ਆਨੰਦ ਰਹਿ ਦਿਨ ਰਾਤੀ,
ਦਿਨ ਰਾਤ ਉਹਦੇ ਆਨੰਦ ਵਿੱਚ ਰਹਿੰਦੇ ਨੇ।
ਗੁਣਵੰਤਿਆ ਪਾਸ਼ਾਰ,
ਜਿਹੜੇ ਪ੍ਰਭੂ ਦੇ ਪਿਆਰੇ ਹੁੰਦੇ ਨੇ, ਜਿਹੜੇ ਗੁਣਵਾਨ ਬੰਦੇ ਨੇ, ਉਹਨਾਂ ਦੇ ਪੈਰਾਂ ਦੀ ਖਾਕ ਬਣੇ ਰਹਿੰਦੇ ਨੇ।
ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ।
ਮਹਾਰਾਜ ਕਹਿੰਦੇ ਇਸਲਾਮ ਧਰਮ ਪਤਾ ਕੀ ਆਂਦਾ, ਬੜੇ ਧਿਆਨ ਨਾਲ ਸੁਣਨਾ। ਇਸਲਾਮ ਧਰਮ ਕਹਿੰਦਾ ਹੈ ਵੀ ਜੇ ਬੰਦਾ ਮਰ ਜਾਏ, ਉਹਨੂੰ ਅੱਗ ਵਿੱਚ ਸਾੜਿਆ ਜਾਏ, ਜਿਵੇਂ ਆਪਾਂ ਸੰਸਕਾਰ ਕਰਦੇ ਹਾਂ, ਉਹ ਬੰਦਾ ਦੋਜਗ ਦੀ ਅੱਗ ਵਿੱਚ ਸੜਦਾ ਜਾ ਕੇ, ਜਿਹਨੂੰ ਅੱਗ ਵਿੱਚ ਸਾੜਿਆ ਜਾਏ ਮਰਨ ਤੋਂ ਬਾਅਦ। ਇਸ ਕਰਕੇ ਉਹ ਮਰੇ ਹੋਏ ਬੰਦੇ ਨੂੰ ਸਾੜਦੇ ਨਹੀਂ, ਕਬਰ ਵਿੱਚ ਟੋਆ ਪੁੱਟ ਕੇ ਕਬਰ 'ਚ ਰੱਖ ਕੇ ਮਿੱਟੀ ਪਾ ਦਿੰਦੇ ਨੇ। ਉਹ ਆਉਂਦੇ ਨੇ ਕਿਆਮਤ ਆਏਗੀ, ਸਾਰੇ ਮੁਰਦੇ ਉਠਾ ਲਏ ਜਾਣਗੇ, ਹਜ਼ਰਤ ਮੁਹੰਮਦ ਫਿਰ ਉਹਨਾਂ ਦੀ ਸਿਫਾਰਸ਼ ਕਰੇਗਾ, ਅਤੇ ਜਿਹੜਾ ਸਾੜੀ ਗਿਆ ਉਹ ਖਤਮ ਹੋ ਗਿਆ, ਕਿਆਮਤ ਵਾਲੇ ਦਿਨ ਸਾਰੇ ਮੁਰਦੇ ਉਠਾਏ ਜਾਣਗੇ। ਹੁਣ ਬਾਬਾ ਨਾਨਕ ਜੀ ਕਹਿੰਦੇ ਪੁੱਤਰੋ, ਮੁਸਲਮਾਨਾਂ ਦੇ ਵਿੱਚ ਬੈਠਿਆਂ ਹਜ਼ੂਰ ਨੇ ਸ਼ਬਦ ਉਚਾਰਿਆ। ਹਜ਼ੂਰ ਕਹਿੰਦੇ ਨੇ ਪੁੱਤਰੋ, ਤੁਸੀਂ ਆਉਂਦੇ ਹੋ ਵੀ ਜੇ ਕੋਈ ਸੜ ਜਾਏ, ਸੰਸਕਾਰ ਹੋ ਜਾਏ ਤੇ ਦੋਜਕ ਦੀ ਅੱਗ ਵਿੱਚ ਸੜਦਾ। ਮਹਾਰਾਜ ਕਹਿੰਦੇ ਤੁਸੀਂ ਵੀ ਸੁਣ ਲਓ, ਜੇ ਤੁਹਾਡੇ ਜਿਹੜੇ ਤੁਸੀਂ ਦੱਬੇ ਨੇ ਉਹਨਾਂ ਨਾਲ ਕੀ ਬੀਤਦੀ ਹੈ, ਤੁਸੀਂ ਸੁਣ ਲਓ ਭਾਈ ਸਾਹਿਬ। ਫਿਰ ਪੰਕਤੀ ਪੜਿਓ, ਮਿੱਟੀ
ਮਿੱਟੀ ਮੁਸਲਮਾਨ ਕੀ ਪੀੜੈ ਪਈ ਕੁਮਿਆਰ।
ਜਿੱਥੇ ਮੁਸਲਮਾਨ ਦੱਬਿਆ ਸੀ ਕਬਰ ਵਿੱਚ, ਕੁਝ ਸਮੇਂ ਬਾਅਦ 50-100 ਸਾਲਾਂ ਬਾਅਦ ਹਜ਼ੂਰ ਕਹਿੰਦੇ ਨੇ ਘੁਮਿਆਰ ਮਿੱਟੀ ਪੁੱਟਣ ਵਾਸਤੇ ਗਿਆ, ਉਹਨੇ ਭਾਂਡੇ ਬਣਾਉਣੇ ਸੀ ਮਿੱਟੀ ਦੇ, ਉਹਨੇ ਆਵਾ ਚੜਾਉਣਾ ਸੀ, ਉਹਨੇ ਇੱਟਾਂ ਬਣਾਉਣੀਆਂ ਸੀ। ਇਹ ਜਿਹੜੀ ਮੁਸਲਮਾਨ ਦੀ ਮਿੱਟੀ ਸੀ ਨਾ, ਭਾਵ ਜਿੱਥੇ ਕਬਰ 'ਚ ਦੱਬਿਆ ਹੋਇਆ ਸੀ, ਮਹਾਰਾਜ ਕਹਿੰਦੇ ਮੁਸਲਮਾਨ ਦੀ ਮਿੱਟੀ ਘੁਮਿਆਰ ਦੇ ਵੱਸ ਵਿੱਚ ਪੈ ਗਈ। ਹਾਂਜੀ,
ਘੜ ਭਾਂਡੇ ਇੱਟਾਂ ਕੀਆ।
ਮਹਾਰਾਜ ਕਹਿੰਦੇ ਨੇ ਉਹਨੇ ਘਰ ਵਿੱਚ ਜਾ ਕੇ ਮਿੱਟੀ ਨੂੰ ਗਿੱਲਾ ਕੀਤਾ, ਉਹਨੇ ਭਾਂਡੇ ਬਣਾਏ, ਉਹਨੇ ਇੱਟਾਂ ਬਣਾਈਆਂ।
ਜਲਦੀ ਕਰੇ ਪੁਕਾਰ,
ਜਿਹੜੇ ਤੁਸੀਂ ਕਹਿੰਦੇ ਹੋ ਨਾ ਮੁਸਲਮਾਨ ਦੀ ਮਿੱਟੀ, ਹਜ਼ੂਰ ਕਹਿੰਦੇ ਨੇ ਉਹਨੇ ਆਵਾ ਬਾਲ ਕੇ, ਅੱਜ ਪੱਠਾ ਕਹਿ ਲਓ ਸਾਸੰਗ, ਬੱਚਿਆਂ ਨੂੰ ਨਹੀਂ ਪਤਾ ਆਵਾ ਕੀ ਹੁੰਦਾ। ਮਹਾਰਾਜ ਕਹਿੰਦੇ ਜਦੋਂ ਆਵੇ ਵਿੱਚ ਉਹਨਾਂ ਭਾਂਡਿਆਂ ਨੂੰ ਇੱਟਾਂ ਨੂੰ ਘੜ ਕੇ ਪਾਇਆ, ਤੇ ਉਹ ਜਿਹੜੀ ਮੁਸਲਮਾਨ ਦੀ ਮਿੱਟੀ ਹੈ ਵਿਚਾਰੀ, ਪੁਕਾਰਾਂ ਕਰਦੀ ਹੈ ਸੜਦੀ ਹੋਈ। ਇਹ ਜਿਹੜਾ ਸ਼ਬਦ ਆ ਸਾਸੰਗ, ਇਹਦਾ ਇਤਿਹਾਸ ਨਾਲ ਬੜਾ ਸੰਬੰਧ ਹੈ, ਵਕਤ ਤੇ ਨਹੀਂ ਹੈ। 6ਵੇਂ 7ਵੇਂ ਪਾਤਸ਼ਾਹ ਗੁਰੂ ਹਰਿ ਰਾਇ ਸਾਹਿਬ, ਔਰੰਗਜ਼ੇਬ ਨੇ ਸੁਨੇਹਾ ਕਲਿਆ ਮੇਰੇ ਕੋਲ ਆਓ, ਕੀਰਤਪੁਰ ਸਾਹਿਬ ਸੰਗਤ ਕਹਿਣ ਲੱਗੇ ਮਹਾਰਾਜ ਬੇਈਮਾਨ ਬਹੁਤ ਹੈ। ਮਹਾਰਾਜ ਇਹ ਤੇ ਪਿਓ ਨੂੰ ਪਿਆਸਾ ਰੱਖ ਰੱਖ ਕੇ ਮਾਰਿਆ ਨੇ ਪਾਣੀ ਤੋਂ, ਭਰਾਵਾਂ ਨੂੰ ਮਾਰਿਆ, ਇਹਨੇ ਕੋਈ ਆਪਣੇ ਪਰਿਵਾਰ ਦਾ ਜੀਅ ਨਹੀਂ ਜਿਹਦੇ ਨਾਲ ਧੋਖਾ ਨਾ ਕੀਤਾ ਹੋਏ। महाराज साडी बेनती है बेईमान बहुत है उहदे कोल नहीं जाना चाहिए। संगत का फैसला महाराज ने खेड़े मत्थे प्रवान किया। महाराज कहिंदे चलो फिर असीं अपना पुत्र भेज दिंदे। राम राय 11 सालां दा सी। राम राय महाराज तुर लग्या, कहिंदे ने पुत्र करामात नहीं विखाउणी, शाह दी खुशामद नहीं करनी, जो गल होए साफ ते स्पष्ट कहनी, किसी दे रोब थले नहीं आउणा, भरोसा रखी गुरु नानक तेरी रसना ते वसेगा, शक नहीं करना, शाह नूं खुश करन वास्ते खुशामद नहीं करनी, करामात नहीं दिखाउणी। पर होया कि राम राय जी चले गए, 72 करामाता दिखाईयां, औरंगजेब खुश हो गया। मलाणियां ते काजियां ने एक दिन आखिया, भई शाह जी राम राय जी नूं पुछो, बड़ी तीखण बुद्धि दे मालक सी राम राय। काजी मलाणे ने आखिया, शाह जी इहनूं पुछो भी तुहाडे गुरु ग्रंथ साहिब दी बाणी च बाबा नानक जी ने कहा मिट्टी मुसलमान की पेड़े पई कमिहार, इह ते बड़ी तुहीन कीती गई मुसलमानां दी, इहदा की अर्थ बनदा है। विद्वान कहिंदे ने राम राय बड़ा तीखण बुद्धि दा मालक सी, जवाब दे सकदा सी, पर खुशामद विच आ गया। जिहड़ा बंदा खुशामद विच आ जाए उह सुपने विच भी सच नहीं बोल सकदा। राम राय जवाब दे सकदा सी, पर होया कि खुशामद विच भी आ गया ते डर भी गया। कहन लगा शाह जी औरंगजेब नूं, शाह जी असल गल इह सी, शब्द ते इह सी बाबा नानक जी दा, मिट्टी बेईमान की पेड़े पई कमियार, पर भाई गुरदास जी तो गलती हो गई, लखारी कोलो गलती हो गई, लखारी कोलो गलती होण करके मुसलमान लिखिया गया। प्रोफेसर साहब से कहंदे ने शाह ते खुश हो गया, पर पिता गुरु हर राय साहब सदा वास्ते नाराज हो गए। दो सिखां ने आण के आख्या, महाराज तुहाडे पुत्तर ने वड्डे गुरु जी दी पंगती बदलाती, बाणी बदलाती। गुरु हर राय साहब कहंदे ने भयो नलायक तीर मत रहे हो, ऐडा नलायक, ऐडा नलायक निकलिया, तीर जी ने इन्हें रखिया, इनू नहीं सी पता गुरु नानक साहब कौन है, यह कौन है वड्डे गुरु जी दे बचन बदलन वाला, उन्हू आखो मेरे मत्थे ना लगे, ना मेरा मुख वेखे ना विखाए। दिल्ली दे सिखां ने जाके आख्या, वह फिर कीरतपुर साहब वाले पासे आया, कीरतपुर साहब तो दूर खेतां विच बैठ के अपने नाल दा बंदा घल्या, जी मैं माफी मंग लेना। महाराज गुरु हर राय साहब ने सुना घल्या, राम राय कुछ गुनाह मुआफ किए जा सकते हैं, कुछ नहीं मुआफ किए जा सकते, ये गुनाह तेन कदाचित मुआफ नहीं किया जा सकता, मेरे मत्थे ना लगी, ना मुख वेखी ना विखाई। फिर इन्हें सुना घल्या, पिता जी मैं किधर जावा, हजूर कहिंदे जिधर तेरा मुंह आ उधर चला जा। उस वेले लाहौर वाल मुंह सी इहदा, फिर लाहौर भी चला गया, उथो औरंगजेब कोल गया, भी मैनू तुहाडे कोल आउण करके पिता जी ने घरों कढ दिता। गुरु हराय साहब जी ने, औरंगजेब कहन लगा मैं इहदे च की कर सकदा, जे मेरे करके तेनू धन दौलत की कमी आई है, तुहाडे घर दा अकीदा मैं की कह सकना, जे मेरे करके धन दौलत च कमी आई है ते दस। उन्हें फिर देहरादून वाली जगीर जेड़ी सी 2000 एकड़ दे करीब, हुण पता नहीं किन्नियां जा आसे पासे चल गई, 2000 एकड़ जमीन औरंगजेब ने फिर जेड़ी सी ओ राम राय दे नाल लई। मैनू माफ करना, जेड़ा सरकारां नाल संधि रखदा उन्हूं जायदादां शुरू तो मिलदी आईआं, जेड़ा पंथ नाल धरोह करदा, जेड़ा गुरु नाल धोखा करदा, जेड़ा खालसा पंथ नाल गदारी करदा, उन्हूं हकूमतां हमेशा ही माया दिंदियां ने, जगीरां दिंदियां ने, बड़े बड़े वड्डे उन्हां नूं सन्मान मिलदे ने, जेड़े गुरु दी मर्यादा विच रहिंदे ने, खालसा पंथ नूं सामने रखदे ने, ओह नहीं जाणदे जगीरां नूं कख। जगीरा तुहाडे वड वडेरे शाही जगीर नूं टुक्कर कहिंदे सी, खालसा टुक्करां दा भुखा नहीं, पर अज टुक्कर वास्ते खालसा पंथ नाल गदारी करन नूं इक मिंट आपां नहीं लाउंदे। गुरु महाराज ने आख्या, हुण चला जा जिधर तेरा मुंह है, साध संगत मैनूं माफ करना, पता नहीं सुभावक है, जे ते कोई जान बुझ के करदा ते ओ राम राय वाला काम आ। मैं कई ओ गुटके देखे ने, कई ओ पोथियां देखियां ने, श्री गुरु ग्रंथ साहिब महाराज एक ओंकार तो लैके गुरप्रसाद दे अगे दो डंडे ने, क्यों साध संगत, अगे जप शब्द है, दो डंडे जप तो पहला ने, दो डंडे बाद विच ने, इस तरह कह लो गुरु जी ने इनू कलम बंद किया, इनू ताला मार दिता जप नू, दो डंडे पहला ते दो बाद। पर मैं सुनी सुनाई गल नहीं करदा, मैं इन्हां नेत्रां नाल वेख्या, ਜਪ ਤੋਂ ਜਿਹੜੇ ਪਹਿਲੇ ਦੋ ਡੰਡੇ ਨੇ ਚੁੱਕ ਦਿੱਤੇ ਗਏ ਨੇ, ਜੇ ਤੇ ਜਾਣ ਬੁੱਝ ਕੇ ਕੀਤਾ ਤੇ ਫਿਰ ਉਹ ਰਾਮ ਰਾਏ ਵਾਲਾ ਕੰਮ ਹੈ, ਤੇ ਜੇ ਪਹਿਲੇ ਬੰਦਾ ਭੁੱਲਣ ਹਾਰ ਹੈ, ਜੇ ਜਾਣ ਬੁੱਝ ਕੇ ਨਹੀਂ ਕੀਤਾ ਤੇ ਸੁਭਾਵਿਕ ਹੋਇਆ ਤੇ ਇਸ ਗਲਤੀ ਨੂੰ ਸੁਧਾਰਨਾ ਚਾਹੀਦਾ। ਕਿਸੇ ਨੂੰ ਕੋਈ ਹੱਕ ਨਹੀਂ ਵੀ ਜਪ ਤੋਂ ਪਹਿਲਾਂ ਦੋ ਡੰਡੇ ਚੁੱਕ ਦੇ। ਗੁਰੂ ਜੀ ਦਾ ਇੱਕ ਇੱਕ ਲਗ ਮਾਤਰ ਸਾਡੇ ਜਾਣ ਤੋਂ ਪਿਆਰਾ ਹੈ, ਇਹ ਸਾਡਾ ਗੁਰੂ ਹੈ, ਇਹ ਸਾਡਾ ਰੱਬ ਹੈ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਕਹਿੰਦੇ ਨੇ, ਮੁਸਲਮਾਨ ਦੀ ਜਿਹੜੀ ਮਿੱਟੀ ਆ ਭਾਂਡੇ ਘੜੇ ਗਏ, ਫਿਰ ਹੁਣ ਆਪ ਵਿੱਚ ਪੈ ਕੇ ਵਿਚਾਰੀ ਪੁਕਾਰਾਂ ਕਰਦੀ ਹੈ।
ਜਲ ਰੋਵੈ ਬਪੋੜੀ ਝੜ ਝੜ ਪਵੈ ਅੰਗਿਆਰ,
ਮੁਸਲਮਾਨ ਦੀ ਮਿੱਟੀ ਫਿਰ ਵਿਚਾਰੀ ਰੋਂਦੀ ਹੈ, ਤੜਫਦੀ ਹੈ, ਅੱਗ ਬਲਦੀ ਹੈ, ਝੜ ਝੜ ਕੇ ਉਹਦੇ ਅੰਗਿਆਰ ਡਿੱਗਦੇ ਨੇ।
ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ।
ਮਹਾਰਾਜ ਕਹਿੰਦੇ ਹੇ ਨਾਨਕ, ਜਿਨ੍ਹੇ ਸ੍ਰਿਸ਼ਟੀ ਰਚੀ ਹੈ ਉਹੀ ਜਾਣਦਾ ਵੀ ਮਰਨ ਤੋਂ ਬਾਅਦ ਕੀ ਬਣਦਾ, ਸੋ ਜਾਣੈ ਕਰਤਾਰ, ਕਰਤਾਰ ਹੀ ਜਾਣਦਾ ਹੈ। ਹਾਂਜੀ,
ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ।
ਸਤਿਗੁਰੂ ਤੋਂ ਬਿਨਾਂ, ਪੂਰੇ ਗੁਰੂ ਤੋਂ ਬਿਨਾਂ ਕਿਸੇ ਨੂੰ ਗੁਰੂ ਅਜੇ ਤੱਕ ਨਹੀਂ ਮਿਲਿਆ, ਨਾ ਮਿਲੇਗਾ।
ਸਤਿਗੁਰ ਵਿੱਚ ਆਪ ਰੱਖਿਓ,
ਪਰਮੇਸ਼ਰ ਨੇ ਗੁਰੂ ਵਿੱਚ ਆਪਣੇ ਆਪ ਨੂੰ ਟਿਕਾ ਲਿਆ, ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ,
ਘਰ ਪ੍ਰਗਟ ਆਖ ਸੁਣਾਇਆ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਗੱਲ ਅਸੀਂ ਦੁਨੀਆਂ ਨੂੰ ਪ੍ਰਗਟ ਕਰਕੇ ਦੱਸ ਦਿੱਤੀ ਹੈ, ਜਿਹੜਾ ਗੁਰੂ ਹੁੰਦਾ ਉਹਦੇ ਚ ਪਰਮੇਸ਼ਰ ਨੇ ਆਪਣਾ ਆਪ ਟਿਕਾਇਆ ਹੁੰਦਾ।
ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ।
ਜਿਹੜਾ ਸਤਿਗੁਰੂ ਨੂੰ ਮਿਲ ਪੈਂਦਾ ਉਹ ਮੁਕਤ ਹੋ ਜਾਂਦਾ, ਪਰ ਗੁਰੂ ਕੌਣ ਹੈ ਜਿਨ ਵਿੱਚੋਂ ਮੋਹ ਚੁਕਾਇਆ, ਜਿਹਨੇ ਆਪਣਾ ਮੋਹ ਖਤਮ ਕਰ ਲਿਆ, ਪਰਮੇਸ਼ਰ ਨੇ ਜਿਹਦੇ ਵਿੱਚ ਆਪਣੇ ਆਪ ਟਿਕਾ ਲਿਆ।
ਉੱਤਮ ਇਹੋ ਵਿਚਾਰ ਹੈ,
ਹਜ਼ੂਰ ਕਹਿੰਦੇ ਭਾਈ ਉੱਤਮ ਗੱਲ ਤੇ ਇਹੀ ਹੈ, ਉੱਚੀ ਗੱਲ ਤੇ ਸੁੱਚੀ ਗੱਲ ਤੇ ਸਿਰੇ ਦੀ ਗੱਲ ਜਿਹਨੂੰ ਆਪਾਂ ਕਹਿੰਦੇ, ਹਜ਼ੂਰ ਕਹਿੰਦੇ ਭਾਈ ਸਿਰੇ ਦੀ ਗੱਲ ਤੇ ਇੱਕੋ ਹੀ ਆ।
ਜਿਨ ਸੱਚੇ ਸਿਓ ਚਿਤ ਲਾਇਆ,
ਜਿਹੜੇ ਸੱਚੇ ਗੁਰੂ ਨੇ ਚਿਤ ਲਾਉਂਦੇ ਨੇ,
ਜਗ ਜੀਵਨ ਦਾਤਾ ਪਾਇਆ,
ਉਹ ਜਗਤ ਦੇ ਜੀਵਨ ਪਰਮੇਸ਼ਰ ਨੂੰ ਪਾ ਲੈਂਦੇ ਨੇ। ਗੁਰੂ ਬਖਸ਼ਣਹਾਰ, ਗੁਰੂ ਕੀ ਸੰਗਤ ਬਖਸ਼ਣਹਾਰ, ਧੰਨ ਗੁਰੂ ਰਾਮਦਾਸ ਜੀ ਦਾ ਕੋਟਾਨ ਕੋਟ ਸ਼ੁਕਰ, ਗੁਰੂ ਕੀ ਸਾਧ ਸੰਗਤ ਦਾ, ਗੁਰੂ ਬਖਸ਼ਣਹਾਰ ਹੈ, ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਪੁੱਲਾ ਚੁੱਕਾਂ ਦੀ ਖਿਮਾ, ਭਾਈ ਬਲਜੀਤ ਸਿੰਘ ਨੇ ਬੜੇ ਪਿਆਰ ਨਾਲ ਪਾਠ ਕੀਤਾ, ਵਾਹਿਗੁਰੂ ਹੋਰ ਕਿਰਪਾ ਕਰਨ। ਆਓ ਹੁਣ ਆਖਰੀ ਦੋ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ, ਜਗ ਜੀਵਨ ਦਾਤਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।